ਜਾਂਦੇ ਆ।
ਉਹ ਬਾਹਲੇ ਚੱਕਰਾਂ ਚ ਪਿਆ ਫਿਰਦਾ, ਤੂੰ ਪਿਛਲੇ ਹਫਤੇ ਵੀ ਸਰਵਿਸ ਕਰਾਈ ਜਾਂਦਾ ਸੀ।
ਜਿੰਨੇ ਗੇੜੇ ਉਨੀ ਵਾਰ ਰਿਪੇਅਰ, ਮੈਨੂੰ ਤਾਂ ਕੁਛ ਵੀ ਸਮਝ ਨਹੀਂ ਲੱਗਦੀ।
ਮੇਰੀ ਮਨ ਤੂੰ ਅਕਾਲ ਟਰੱਕ ਐਂਡ ਟ੍ਰੇਲਰ ਆਲੇ ਕੋ ਜਾ, ਨਾਲੇ ਰੇਟ ਵਾਜਬ ਲਾਉਂਦੇ ਨੇ, ਨਾਲੇ ਤਸੱਲੀ ਬਖਸ਼ ਕੰਮ ਕਰਦੇ ਨੇ, ਤੈਨੂੰ ਬਾਰ ਬਾਰ ਗੇੜੇ ਮਾਰਨ ਦੀ ਲੋੜ ਨੀ ਪੈਣੀ।
ਫੇਰ ਤਾਂ ਬਾਈ ਮੈਂ ਹੁਣ ਹੀ ਜਾਣਾ ਹੈ, ਤੇ ਮੇਰਾ ਵੀ ਕੱਲ ਦਾ ਪੱਕਾ ਰੱਖ।
ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ, ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ ਹੈ, ਡੀਓਟੀ ਸੇਫਟੀ ਇੰਸਪੈਕਸ਼ਨ ਕਰਦੇ ਹੈ। ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ, ਟਾਇਰ ਇੰਸਟਾਲੇਸ਼ਨ, ਇਲੈਕਟ੍ਰਿਕ ਐਂਡ ਡਾਇਗਨੋਸ, ਰੀਬਿਲਡ ਟ੍ਰਾਂਸਮਿਸ਼ਨ, ਡਿਫਰੈਂਸ਼ੀਅਲ ਤੇ ਕਲਚ ਜੋਬਸ, ਆਇਲ ਚੇਂਜ, ਹਰ ਇੱਕ ਕੰਮ ਬੜੀ ਤਸੱਲੀ ਨਾਲ ਕਰਦੇ ਹੈ ਜੀ। ਇਹ MPI ਅਪਰੂਵਡ ਨੇ, ਔਰ ਹਾਂ ਇਹ ਸੀਜ਼ਨਲ ਸਰਵਿਸਿਜ਼ ਵੀ ਪ੍ਰੋਵਾਈਡ ਕਰਦੇ ਹੈ। 24 ਘੰਟੇ 7 ਦਿਨ ਦੀ ਸਰਵਿਸਿਜ਼ ਲਈ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ
204-469-2000 ਜਾਂ ਫਿਰ ਕਾਲ ਕਰੋ 204-770-0460।
ਰੇਡੀਓ ਚੰਨ ਪਰਦੇਸੀ ਦਾ ਨਾਂ ਲੈਣ ਤੇ ਸਪੈਸ਼ਲ ਡਿਸਕਾਊਂਟ ਵੀ ਪਾਓ। ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ।
ਸ਼ਾਮਦੀਦ ਅਕਤੂਬਰ ਮਹੀਨੇ ਦੀ 3 ਤਾਰੀਖ ਦਿਨ ਸ਼ਨੀਵਾਰ, ਰੇਡੀਓ ਚੰਨ ਪਰਦੇਸੀ ਦੇ ਨਾਲ ਜੁੜ ਜੁੜੋ ਤੇ ਰੱਖਣ ਵਾਲੇ ਸਾਡੇ ਸੁਹਿਰਦ ਤੇ ਸੂਝਵਾਨ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਸਲਾਮ ਤੇ ਨਮਸਤੇ। ਉਮੀਦ ਹੈ ਕਿ ਇਹ ਪੂਰਾ 1 ਘੰਟਾ ਸਾਡੇ ਲੇਖੇ ਲਾਉਂਗੇ, ਇਸ 1 ਘੰਟੇ ਦੇ ਵਿਚ ਵਿਚਾਰਾਂ ਦੀ ਸਾਂਝ ਵੀ ਪਾਵਾਂਗੇ। ਮੈਂ ਹਾਂ ਸੰਦੀਪ ਕੌਰ, ਪ੍ਰੋਗਰਾਮ ਸੰਦੀਪ ਲਾਈਵ ਦੇ ਨਾਲ ਇੱਕ ਵਾਰ ਫਿਰ ਤੁਹਾਡੇ ਮੁਖਾਤਿਬ ਹਾਂ ਤੇ ਦੇਸ਼ ਔਰ ਦੁਨੀਆ ਦੀਆਂ ਤਾਜ਼ਾ ਖਬਰਾਂ ਤੋਂ ਇਲਾਵਾ ਜਾਣਕਾਰੀਆਂ ਤੇ ਗੀਤ ਸੰਗੀਤ ਵੀ ਪੇਸ਼ ਕਰਾਂਗੇ। ਪ੍ਰੋਗਰਾਮ ਚ ਤੁਸੀਂ ਆਪਣੀ ਗੱਲਬਾਤ ਸਾਡੇ ਨਾਲ ਸਾਂਝੀ ਕਰਨ ਦੇ ਲਈ ਕਾਲ ਕਰ ਸਕਦੇ ਹੋ, ਸਟੂਡੀਓ ਨੰਬਰ ਵੀ ਹਨ, ਕਾਲ ਕਰਕੇ ਵੀ ਤੇ ਮੈਸੇਜ ਕਰਕੇ ਵੀ ਗੱਲ ਸ਼ੇਅਰ ਕੀਤੀ ਜਾ ਸਕਦੀ ਹੈ। ਫੇਸਬੁੱਕ ਪੇਜ ਹੈ RJ ਸੰਦੀਪ ਕੌਰ ਦੇ ਨਾਮ ਨਾਲ, ਜਾਂ RJ ਸੰਦੀਪ @channparadesi.com ਸਾਡੀ ਈਮੇਲ ID ਵੀ ਹੈ, ਜੁੜ ਸਕਦੇ ਹੋ। ਭਾਰਤ ਦਾ ਸਟੂਡੀਓ ਨੰਬਰ ਹੈ 9496373309।
ਪ੍ਰੋਗਰਾਮ ਚ ਕਾਲ ਕਰਨ ਲਈ ਡਾਇਲ ਕਰੋ USA ਤੋਂ 815-676-0004 ਤੇ, ਵੈਨਕੂਵਰ ਕੈਨੇਡਾ ਤੋਂ 778-724-0752 ਤੇ, ਕੈਲੀਫੋਰਨੀਆ ਤੋਂ 559-512-1128 ਤੇ, ਆਸਟ੍ਰੇਲੀਆ ਤੋਂ 61-039-013-4419 ਤੇ, ਹਾਂਗਕਾਂਗ ਤੋਂ 81-70-0136 ਤੇ, ਯੂਨਾਈਟਿਡ ਕਿੰਗਡਮ ਤੋਂ 0-20-32-87-21-45 ਤੇ, ਜਾਂ ਸਕਾਈਪ ID ਚੰਨ ਪਰਦੇਸੀ ਰੇਡੀਓ ਤੇ ਕਾਲ ਕਰ ਸਕਦੇ ਹੋ।
ਸੋ ਇਹਨਾਂ ਨੰਬਰਾਂ ਨੂੰ ਮਿਲਾ ਕੇ ਪ੍ਰੋਗਰਾਮ ਚ ਸ਼ਿਰਕਤ ਕੀਤੀ ਜਾ ਸਕਦੀ ਹੈ ਤੇ ਅੱਜ ਅਸੀਂ ਬਹੁਤ ਸਾਰੀਆਂ ਜਾਣਕਾਰੀਆਂ, ਦਿਲਚਸਪ ਜਾਣਕਾਰੀਆਂ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ, ਔਰ ਅੱਜ ਦੀਆਂ ਤਾਜ਼ਾ ਖਬਰਾਂ ਵੀ ਹੋਣਗੀਆਂ ਪ੍ਰੋਗਰਾਮ ਚ। ਫਿਲਹਾਲ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਬ੍ਰੇਕ ਦੇ ਉਸ ਪਾਰ ਅਮਰੀਕਾ ਦੇ ਵਿਚ ਇਸ ਵਕਤ ਕੀ ਕੁਝ ਵਾਪਰ ਰਿਹਾ, ਖਾਸ ਤੌਰ ਤੇ ਰਾਸ਼ਟਰਪਤੀ ਦੀ ਚੋਣ ਨੂੰ ਲੈ ਕੇ ਕਿਹੋ ਜਿਹੀਆਂ ਗੱਲਾਂ ਚੱਲ ਰਹੀਆਂ ਨੇ, ਗੱਲ ਕਰਾਂਗੇ ਇਸ ਬ੍ਰੇਕ ਤੋਂ ਬਾਅਦ।
ਜ਼ਿੰਦਗੀ ਅਜੀਬ ਹੈ,
ਜ਼ਿੰਦਗੀ ਪਿਆਰੀ ਹੈ,
ਜ਼ਿੰਦਗੀ ਕੰਡਿਆਲੀ ਤਾਰ ਹੈ,
ਜ਼ਿੰਦਗੀ ਫੁੱਲਾਂ ਦੀ ਸੇਜ ਹੈ,
ਜ਼ਿੰਦਗੀ ਅਨਪ੍ਰੈਡਿਕਟੇਬਲ ਹੈ।
ਹਾਂ ਗੱਲ ਤਾਂ ਸਹੀ ਹੈ, ਜ਼ਿੰਦਗੀ ਦਾ ਕੀ ਪਤਾ ਕਿਸ ਮੂਡ ਉੱਤੇ ਕੀ ਵਾਪਰ ਜੇ,
ਫਿਰ ਕਰੀਏ ਕੀ।
ਜੇਕਰ ਤੁਸੀਂ ਟੋਰਾਂਟੋ ਚੋ ਜਾਂ ਟੋਰਾਂਟੋ ਦੇ ਆਸ ਪਾਸ ਹੋ ਤੇ ਜੇਕਰ ਤੁਹਾਨੂੰ ਲਾਈਫ ਰਿਲੇਟਡ ਜਾਂ ਹੈਲਥ ਰਿਲੇਟਡ ਕਿਸੇ ਵੀ ਕਿਸਮ ਦੀ ਇੰਸ਼ੋਰੈਂਸ ਚਾਹੀਦੀ ਹੈ, ਹੋਲ ਲਾਈਫ, ਟਰਮ ਲਾਈਫ, ਕ੍ਰਿਟੀਕਲ ਇਲਨੈਸ ਜਾਂ ਡਿਸੇਬਿਲਟੀ ਇੰਸ਼ੋਰੈਂਸ, ਜਾਂ ਫਿਰ ਤੁਹਾਨੂੰ ਕਿਸੇ ਵੀ ਕਿਸਮ ਦੀ ਇਨਵੈਸਟਮੈਂਟ ਦੀ ਜ਼ਰੂਰਤ ਹੋਵੇ ਜਿਵੇਂ ਸੈਗਰੀਗੇਟਿਡ ਫੰਡਸ, TFSA, RESP, RRSP, ਤਾਂ ਤੁਸੀਂ ਨਵ ਭੱਟੀ ਜੀ ਨੂੰ ਕਾਲ ਕਰ ਸਕਦੇ ਹੋ। ਨੰਬਰ ਹੈ 416-543-2078, 416-543-2078।
ਜੀ ਹਾਂ, ਰੇਡੀਓ ਚੰਨ ਪਰਦੇਸੀ ਦੇ ਪ੍ਰੋਗਰਾਮ ਸੰਦੀਪ ਲਾਈ ਤੁਸੀਂ ਇਸ ਵਕਤ ਸੁਣ ਰਹੇ ਹੋ। ਦੋਸਤੋ, ਰਾਸ਼ਟਰਪਤੀ ਡੋਨਲਡ ਟਰੰਪ ਔਰ ਉਨ੍ਹਾਂ ਦੀ ਪਤਨੀ ਮੇਲਾਨੀਆ ਕੋਰੋਨਾ ਪਾਜ਼ੇਟਿਵ ਪਾਏ ਜਾ ਚੁੱਕੇ ਨੇ ਔਰ ਚੁਣਾਵ ਦੇ ਵਿਚ 5 ਹਫ਼ਤੇ ਤੋਂ ਵੀ ਘੱਟ ਦਾ ਸਮਾਂ ਜਿਹੜਾ ਬਚਿਆ, ਲਿਹਾਜ਼ਾ ਟਰੰਪ ਦੇ ਲਈ ਇਹ ਮੁਸ਼ਕਿਲ ਦੌਰ ਹੈ। ਸਵਾਲ ਇਹ ਹੈ ਕਿ ਕੀ ਉਹ ਸੰਕਰਮਣ ਤੋਂ ਉਭਰਨ ਤੋਂ ਬਾਅਦ ਵੀ ਕੈਂਪੇਨ ਦੇ ਵਿਚ ਹਿੱਸਾ ਲੈ ਪਾਉਣਗੇ। ਅਗਰ ਉਹ ਕੰਮਕਾਜ ਨਹੀਂ ਕਰ ਪਾਉਂਦੇ ਤਾਂ ਫਿਲਹਾਲ ਉਨ੍ਹਾਂ ਦੀ ਜਿਹੜੀ ਜਿੰਮੇਵਾਰੀ ਹੈ ਉਹ ਉਪ ਰਾਸ਼ਟਰਪਤੀ ਮਾਈਕ ਪੇਂਸ ਨਿਭਾਉਣਗੇ ਔਰ ਅਗਰ ਪੇਂਸ ਵੀ ਪਾਜ਼ੇਟਿਵ ਹੋ ਜਾਂਦੇ ਨੇ ਤਾਂ ਸੈਨੇਟ ਸਪੀਕਰ ਨੈਂਸੀ ਪੇਲੋਸੀ ਇਹ ਜਿੰਮੇਦਾਰੀ ਨਿਭਾਉਣਗੇ। ਤੇ ਦੱਸ ਦਈਏ ਕਿ ਟਰੰਪ ਕਈ ਮਹੀਨਿਆਂ ਤੋਂ ਇਹ ਜਿਹੜੀ ਮਹਾਮਾਰੀ ਹੈ ਜਦੋਂ ਸ਼ੁਰੂਆਤ ਹੋਈ ਸੀਗੀ ਤੇ ਉਸ ਵਕਤ ਇਸ ਨੂੰ ਇਸ ਦੀ ਜਿਹੜੀ ਗੰਭੀਰਤਾ ਹੈ ਉਸ ਨੂੰ ਨਜ਼ਰ ਅੰਦਾਜ਼ ਕਰਦੇ ਦਿਖੇ ਨੇ ਔਰ ਇਸ ਨੂੰ ਬੜਾ ਮਾਮੂਲੀ ਜਿਹਾ ਫਲੂ ਵੀ ਦੱਸਦੇ ਰਹੇ ਨੇ। ਮਾਸਕ ਨੂੰ ਵੀ ਗੰਭੀਰਤਾ ਦੇ ਨਾਲ ਨਹੀਂ ਲਿੱਤਾ ਗਿਆ, ਜਦਕਿ ਅਮਰੀਕਾ ਦੇ ਵਿਚ ਜਿਹੜੀ ਮੌਤਾਂ ਦਾ ਅੰਕੜਾ ਹੈ ਉਹ 2 ਲੱਖ ਤੋਂ ਵੀ ਜ਼ਿਆਦਾ ਹੋ ਗਿਆ ਹੈ। ਸੋ ਅਕਸਰ ਇਹ ਗੱਲ ਸੁਣਨ ਦੇ ਵਿਚ ਆਉਂਦੀ ਰਹੀ ਹੈ ਕਿ ਵਾਇਰਸ ਜਿਹੜਾ ਹੈਗਾ ਜਲਦੀ ਹੀ ਗਾਇਬ ਹੋ ਜਾਏਗਾ, ਇਸ ਦੇ ਉੱਤੇ ਕਾਬੂ ਪਾ ਲਿੱਤਾ ਜਾਏਗਾ ਔਰ ਅਕਸਰ ਵਿਗਿਆਨਿਕਾਂ ਦਾ ਮਜ਼ਾਕ ਵੀ ਉਡਾਉਂਦੇ ਹੋਏ ਦੇਖਿਆ ਗਿਆ। ਜਿਸ ਦਿਨ ਰਾਸ਼ਟਰਪਤੀ ਚੁਣਾਵ ਦੇ ਲਈ ਜਿਹੜਾ ਨਾਮਕਰਨ ਹੈ ਉਹ ਦਾਖਲ ਹੋਇਆ ਸੀਗਾ ਤਾਂ 1000 ਲੋਕਾਂ ਨੂੰ ਉਹ ਨਾਲ ਲੈ ਕੇ ਗਏ ਸੀ। ਰੈਲੀਆਂ ਦੇ ਵਿਚ ਹਜ਼ਾਰਾਂ ਲੋਕ ਜੁਟੇ ਸੀ ਤੇ ਨਾ ਰਾਸ਼ਟਰਪਤੀ ਨੇ ਕਿਤੇ ਨਾ ਕਿਤੇ ਮਾਸਕ ਲਗਾਇਆ ਸੀ, ਨਾ ਉਨ੍ਹਾਂ ਦੇ ਸਮਰਥਕਾਂ ਨੇ ਮਾਸਕ ਲਗਾਇਆ ਸੀਗਾ। ਤੇ ਦੱਸ ਦਈਏ ਕਿ ਟਰੰਪ ਜ਼ਿੰਦਗੀ ਦੇ 80ਵੇਂ ਦਸ਼ਕ ਦੇ ਵਿਚ ਨੇ। ਰਿਸਰਚ ਇਹ ਦੱਸਦੀ ਹੈ ਕਿ 65 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਸੰਕਰਮਣ ਦਾ ਜਿਹੜਾ ਖਤਰਾ ਹੈ ਉਹ ਬਹੁਤ ਜ਼ਿਆਦਾ ਹੈ। ਅਮਰੀਕਾ ਦੇ ਵਿਚ ਜਿਨ੍ਹਾਂ ਲੋਕਾਂ ਦੀ ਸੰਕਰਮਣ ਦੇ ਨਾਲ ਮੌਤ ਹੋਈ ਆ ਉਨ੍ਹਾਂ ਦੇ ਵਿਚ ਹਰ 10 ਦੇ ਵਿਚੋਂ 8 ਵਿਅਕਤੀ 65 ਸਾਲ ਜਾਂ ਇਸ ਤੋਂ ਜ਼ਿਆਦਾ ਦੇ ਉਮਰ ਦੇ ਸੀਗੇ। ਤੇ ਟਰੰਪ ਆਪਣੀ ਸਿਹਤ ਦੇ ਬਾਰੇ ਵਿਚ ਜ਼ਿਆਦਾ ਜਾਣਕਾਰੀ ਨਹੀਂ ਦਿੰਦੇ। ਨਵੰਬਰ ਦੇ ਵਿਚ ਉਹ ਵਾਸ਼ਿੰਗਟਨ ਦੇ ਮਿਲਟਰੀ ਮੈਡੀਕਲ ਸੈਂਟਰ ਗਏ ਸੀਗੇ ਤੇ ਤਦ ਉਥੇ ਕੁਝ ਕਿਆਸ ਜਿਹੜੇ ਨੇ ਉਹ ਲਗਾਏ ਜਾ ਰਹੇ ਸੀ ਉਨ੍ਹਾਂ ਦੀ ਸਿਹਤ ਨੂੰ ਲੈ ਕੇ। ਦੱਸ ਦਈਏ ਕਿ ਵਾਈਟ ਹਾਊਸ ਨੇ ਕੀ ਕੀਤਾ ਜੀ। ਵਾਈਟ ਹਾਊਸ ਦਾ ਜ਼ਿਆਦਾਤਰ ਜਿਹੜਾ ਸਟਾਫ ਹੈ ਉਹ ਵਰਕ ਫਰੋਮ ਹੋਮ ਹੈ। ਸੋ ਜੋ ਆਫਿਸ ਦੇ ਵਿਚ ਆ ਰਹੇ ਨੇ ਉਹ ਉਨ੍ਹਾਂ ਨੂੰ ਮਾਸਕ ਲਗਾਉਣਾ ਔਰ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨਾ ਜਿਹੜਾ ਉਹ ਜ਼ਰੂਰੀ ਹੈ। ਪਰ ਇਸ ਦੇ ਚਲਦੇ ਕਿਤੇ ਨਾ ਕਿਤੇ ਟਰੰਪ ਔਰ ਪੇਂਸ ਤੋਂ ਇਲਾਵਾ ਜੋ ਉਨ੍ਹਾਂ ਦੇ ਸੰਪਰਕ ਦੇ ਵਿਚ ਰੋਜ਼ ਆਉਂਦੇ ਨੇ ਉਨ੍ਹਾਂ ਦਾ ਵੀ ਡੇਲੀ ਬੇਸਿਸ ਦੇ ਉੱਤੇ ਟੈਸਟ ਕੀਤਾ ਜਾਂਦਾ। ਪਰ ਪਿਛਲੇ ਕੁਝ ਦਿਨਾਂ ਤੋਂ ਵਾਈਟ ਹਾਊਸ ਦਾ ਜ਼ਿਆਦਾਤਰ ਜਿਹੜਾ ਸਟਾਫ ਹੈ ਉਹ ਮਾਸਕ ਨਹੀਂ ਲਗਾ ਰਿਹਾ। ਘੱਟ ਤੋਂ ਘੱਟ ਜਦ ਰਾਸ਼ਟਰਪਤੀ ਮੌਜੂਦ ਹੈ ਤਾਂ ਫਿਰ ਮਾਸਕ ਬਿਲਕੁਲ ਨਹੀਂ ਲਗਾਇਆ ਜਾਂਦਾ ਕਿਉਂਕਿ ਟਰੰਪ ਖੁਦ ਵੀ ਮਾਸਕ ਨਹੀਂ ਪਹਿਨਦੇ। ਹੁਣ ਜੇਕਰ ਟਰੰਪ ਦੇ ਸੰਕਰਮਣ ਦੇ ਲੱਛਣ ਪਾਏ ਜਾਂਦੇ ਨੇ ਤਾਂ ਉਹ ਜ਼ਿਆਦਾ ਬਿਮਾਰ ਹੁੰਦੇ ਨੇ ਤਾਂ ਹਾਲਾਤ ਜਿਹੜੇ ਨੇ ਉਹ ਖਰਾਬ ਹੋ ਜਾਣਗੇ। ਅੱਛਾ, ਸੰਵਿਧਾਨ ਕੀ ਕਹਿੰਦਾ ਜੀ? ਅਮਰੀਕੀ ਸੰਵਿਧਾਨ ਦੇ 25ਵੇਂ ਸੰਸ਼ੋਧਨ ਦੇ ਮੁਤਾਬਕ ਜੇਕਰ ਰਾਸ਼ਟਰਪਤੀ ਦੀ ਸਿਹਤ ਠੀਕ ਨਹੀਂ ਹੁੰਦੀ ਤਾਂ ਇਸ ਵਜ੍ਹਾ ਦੇ ਨਾਲ ਉਹ ਕੰਮ ਨਾ ਕਰ ਪਾ ਰਹੇ ਹੋਣ ਤਾਂ ਅਸਥਾਈ ਤੌਰ ਦੇ ਉੱਤੇ ਉਨ੍ਹਾਂ ਦੇ ਜਿਹੜੀਆਂ ਪਾਵਰਸ ਨੇ ਯਾਨੀ ਸ਼ਕਤੀਆਂ ਨੇ ਵਾਈਸ ਪ੍ਰੈਜ਼ੀਡੈਂਟ ਨੂੰ ਟਰਾਂਸਫਰ ਹੋ ਜਾਂਦੀਆਂ ਨੇ। ਪਹਿਲੀ ਵਾਰ ਇਹ ਕਾਨੂੰਨ 1967 ਦੇ ਵਿਚ ਬਣਿਆ ਸੀ ਤੇ 1985 ਚ ਰਾਸ਼ਟਰਪਤੀ ਰੋਨਾਲਡ ਰੀਗਨ ਦੀ ਸਰਜਰੀ ਹੋਈ ਸੀਗੀ ਤੇ ਉਨ੍ਹਾਂ ਨੇ ਕੁਝ ਵਕਤ ਦੇ ਲਈ ਆਪਣੀਆਂ ਜਿਹੜੀਆਂ ਪਾਵਰ ਸੀਗੀਆਂ ਤਦ ਉਪ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਨੂੰ ਸੌਂਪ ਦਿੱਤੀਆਂ ਸੀਗੀਆਂ। ਜਦ ਬੁਸ਼ ਰਾਸ਼ਟਰਪਤੀ ਬਣੇ ਤਾਂ 2002 ਔਰ 2007 ਦੇ ਵਿਚ 2 ਵਾਰ ਉਨ੍ਹਾਂ ਨੇ ਆਪਣੀਆਂ ਸ਼ਕਤੀਆਂ ਉਪ ਰਾਸ਼ਟਰਪਤੀ ਡਿਕ ਚੇਨੀ ਨੂੰ ਸੌਂਪ ਦਿੱਤੀਆਂ ਸੀਗੀਆਂ। ਵਾਈਟ ਹਾਊਸ ਦੀ ਪ੍ਰੈਸ ਸੈਕਟਰੀ ਕੈਲੀ ਮੈਕਿਨੀ ਦੇ ਮੁਤਾਬਕ ਅਸੀਂ ਰਾਸ਼ਟਰਪਤੀ ਔਰ ਉਪ ਰਾਸ਼ਟਰਪਤੀ ਦੋਨਾਂ ਨੂੰ ਸਵਸਥ ਰੱਖਾਂਗੇ। ਫਿਲਹਾਲ ਉਹ ਕਹਿੰਦੇ ਨੇ ਕਿ ਉਹ ਬਿਲਕੁਲ ਸਿਹਤਮੰਦ ਨੇ ਤੇ ਏਦਾਂ ਹੀ ਰਹਿਣਗੇ। ਅਮਰੀਕੀ ਇਤਿਹਾਸ ਦੇ ਵਿਚ ਸਿਰਫ 2 ਰਾਸ਼ਟਰਪਤੀ ਏਦਾਂ ਦੇ ਨੇ ਜੋ ਪਦ ਦੇ ਉੱਤੇ ਰਹਿੰਦੇ ਹੋਏ ਗੰਭੀਰ ਰੂਪ ਦੇ ਨਾਲ ਬਿਮਾਰ ਹੋਏ ਔਰ ਪਹਿਲੇ ਸੀਗੇ ਜਾਰਜ ਵਾਸ਼ਿੰਗਟਨ ਤੇ ਉਹਨਾਂ ਨੂੰ ਇਨਫਲੂਐਂਜ਼ਾ ਹੋਇਆ ਸੀਗਾ ਤੇ ਦੂਸਰੇ ਸੀਗੇ ਵੂਡਰੋ ਵਿਲਸ ਉਹਨਾਂ ਨੂੰ ਵੀ ਇਹੀ ਬਿਮਾਰੀ ਹੋਈ ਸੀਗੀ ਤੇ ਦੱਸ ਦੇ ਕਿ ਅਮਰੀਕੀ ਇਤਿਹਾਸ ਦੇ ਵਿਚ ਚਾਰ ਰਾਸ਼ਟਰਪਤੀ ਏਦਾਂ ਦੇ ਹੋਏ ਨੇ ਜਿਨ੍ਹਾਂ ਦਾ ਦੇਹਾਂਤ ਪਦ ਦੇ ਉੱਤੇ ਰਹਿੰਦੇ ਹੋਏ ਹੋਇਆ ਉਹ ਵੀ ਕੁਦਰਤੀ ਕਾਰਨਾਂ ਦੇ ਕਰਕੇ ਹੋਇਆ ਉਹਨਾਂ ਵਿਚੋਂ ਸੀਗੇ ਵਿਲਮੀਆ ਹੈਨਰੀ ਹੈਰੀਸਨ ਜੇਟਰੀ ਟੇਲਰ ਵਾਰਨ ਜੀ ਹਾਰਡਿੰਗ ਤੇ ਫਰੈਂਕਲਿਨ ਡੀ ਰੂਜ਼ਵੈਲਟ ਅਬਰਾਹਮ ਲਿੰਕਨ ਜੇਮਸ ਏ ਗੌਰਫੀਲਡ ਵਿਲੀਅਮ ਮੈਕਨੇਲੇ ਔਰ ਜੌਨ ਐਫ ਕੈਨੇਡੀ ਦੀ ਜਿਹੜੀ ਹੱਤਿਆ ਸੀਗੀ ਉਹ ਉਹਨਾਂ ਦੇ ਕੰਮਕਾਰ ਦੇ ਦੌਰਾਨ ਹੀ ਉਹਨਾਂ ਦੀ ਹੋਈ ਸੀਗੀ ਸੋ ਹਾਲਾਂਕਿ ਰੀਗਨ ਜੋ ਕਿ 1981 ਤੋਂ ਬਾਅਦ ਟਰੰਪ ਪਹਿਲੇ ਏਦਾਂ ਦੇ ਰਾਸ਼ਟਰਪਤੀ ਨੇ ਜੋ ਪਦ ਦੇ ਉੱਤੇ ਰਹਿੰਦੇ ਹੋਏ ਇੰਨੀ ਗੰਭੀਰ ਬਿਮਾਰੀ ਦੇ ਨਾਲ ਪੀੜਿਤ ਹੋਏ ਨੇ ਪ੍ਰੋਗਰਾਮ ਸੰਦੀਪ ਲਾਈਵ ਤੁਸੀਂ ਸੁਣ ਰਹੇ ਹੋ ਇਸ ਵਕਤ ਸਾਡੇ ਕੁਝ ਸਰੋਤੇ ਸਾਡੇ ਨਾਲ ਇਸ ਵਕਤ ਜੁੜ ਗਏ ਨੇ ਸੁਨੇਹਿਆਂ ਦੀ ਸਾਂਝ ਪਾ ਲਈ ਹੈ ਤੇ ਸੁਨੇਹਿਆਂ ਦੇ ਵਿਚੋਂ ਸੁਨੇਹਾ ਸਭ ਤੋਂ ਪਹਿਲਾਂ ਸਾਡੇ ਕੋਲ ਪਾਸ਼ ਸ਼ਰਮਾ ਜੀ ਦਾ ਆਇਆ ਹੈ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਸਾਰੇ ਹੀ ਸਰੋਤਿਆਂ ਨੂੰ ਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਔਰ ਨਾਲ ਜੀ ਮੈਸੇਜ ਦੇ ਵਿਚ ਮੈਸੇਜ ਹੈ ਦਲਬੀਰ ਜੀ ਦਾ ਉਹ ਵੀ ਇਸ ਵਕਤ ਸਾਡੇ ਨਾਲ ਜੁੜ ਚੁੱਕੇ ਨੇ ਸਵਾਗਤ ਕਰਦੇ ਹਾਂ ਤੁਹਾਡਾ ਵੀ ਤੇ ਗੁਰਿੰਦਰਪਾਲ ਸਿੰਘ ਸੈਣੀ ਜੀ ਵੀ ਇਸ ਵਕਤ ਜੁੜ ਚੁੱਕੇ ਨੇ ਸੋ ਬਹੁਤ ਮਿਹਰਬਾਨੀ ਜੀ ਤੁਹਾਡੇ ਸਾਰਿਆਂ ਦਾ ਪ੍ਰੋਗਰਾਮ ਦੇ ਵਿਚ ਮੈਸੇਜ ਕਰਨ ਦੇ ਲਈ ਤੇ ਸਾਡੇ ਨਾਲ ਸਾਂਝ ਪਾਉਣ ਦੇ ਲਈ ਫਿਲਹਾਲ ਇੱਕ ਗੀਤ ਸੁਣਦੇ ਹਾਂ ਗੀਤ ਦੇ ਉਸ ਪਾਰ ਹਾਜ਼ਰ ਹੁੰਦੇ ਹਾਂ ਕੁਝ ਹੋਰ ਜਾਣਕਾਰੀਆਂ ਲੈ ਕੇ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ ਰੇਡੀਓ ਚੰਨ ਪਰਦੇਸੀ ਦੇ ਨਾਲ
ਓ ਜਸਵੰਤ ਕੀ ਕਰਦਾ?
ਓ ਮੈਂ ਹਾਈਵੇ 70 ਤੇ ਜਾ ਰਿਹਾ, ਉੱਥੇ ਇੰਡੀਅਨ ਐਪਲਸ ਦੇ ਲੂਪ ਦੇ ਉੱਤੇ 465 ਲੈ ਕੇ ਐਗਜ਼ਿਟ 4 ਤੇ ਜਾ ਕੇ ਨਾਲੇ ਤਾਂ ਛਕਾਂਗੇ ਰੋਟੀ ਪਾਣੀ ਤੇ ਨਾਲੇ ਤੇਲ ਪਵਾਵਾਂਗੇ।
ਇਹ ਉੱਥੇ ਰੋਟੀ ਪਾਣੀ ਛਕਣ ਨੂੰ ਕੀ ਆ ਓਏ?
ਓ ਤੈਨੂੰ ਨੀ ਪਤਾ, ਉੱਥੇ ਆਪਣਾ ਮਿੱਤਰਾਂ ਦਾ ਢਾਬਾ 4 ਐਗਜ਼ਿਟ ਤੇ ਪਾਇਲਟ ਟਰੱਕ ਸਟਾਪ ਦੇ ਨਾਲ ਤੇ ਮਿਸਟਰ ਫਿਊਲ ਦੇ ਸਾਹਮਣੇ, ਉਹ ਜਿੱਥੇ ਹਰ ਤਰ੍ਹਾਂ ਦਾ ਖਾਣਾ ਮਿਲਦਾ। ਪਲਾ ਦੀ ਬਹਿ ਕੇ ਖਾਓ, ਪਲਾ ਦੀ ਨਾਲ ਪੈਕ ਕਰਾ ਲੋ। ਓਏ ਉੱਥੇ ਆਪਣਾ ਪੰਜਾਬੀ ਖਾਣਾ ਵੀ ਮਿਲ ਜਾਂਦਾ ਤੇ ਆਹ ਅਮਰੀਕਾ ਵਾਲਿਆਂ ਦਾ ਵੀ ਮਿਲ ਜਾਂਦਾ।
ਜੀ ਹਾਂ, ਮਿੱਤਰਾਂ ਦਾ ਢਾਬਾ ਜਿੱਥੇ ਹਰ ਤਰ੍ਹਾਂ ਦਾ ਇੰਡੀਅਨ ਤੇ ਅਮੈਰੀਕਨ ਫੂਡ ਤਿਆਰ ਕੀਤਾ ਜਾਂਦਾ ਹੈ। ਬ੍ਰੇਕਫਾਸਟ, ਲੰਚ, ਡਿਨਰ, ਚਾਹੇ ਬਹਿ ਕੇ ਖਾਓ ਤੇ ਚਾਹੇ ਨਾਲ ਲੈ ਜਾਓ। ਵਧੀਆ ਤੇ ਸਵਾਦਿਸ਼ਟ ਖਾਣਾ ਤੇ ਵਧੀਆ ਸਰਵਿਸ ਲਈ ਆਓ ਮਿੱਤਰਾਂ ਦਾ ਢਾਬਾ। ਔਰ ਹਾਂ, ਜੇ ਤੁਸੀਂ ਸ਼ਾਮ ਨੂੰ ਰੁਕਣਾ ਹੈ ਤਾਂ ਉੱਥੇ ਹਰ ਤਰ੍ਹਾਂ ਦਾ ਡਰਿੰਕ ਵੀ ਮਿਲ ਜਾਂਦਾ ਹੈ ਔਰ ਡਰਿੰਕ ਨਾਲ ਵੀ ਲੈ ਜਾ ਸਕਦੇ ਹੋ। ਮਿੱਤਰਾਂ ਦਾ ਢਾਬਾ 465 ਐਗਜ਼ਿਟ 4 ਪਾਇਲਟ ਟਰੱਕ ਸਟਾਪ ਦੇ ਨਾਲ ਮਿਸਟਰ ਫਿਊਲ ਦੇ ਸਾਹਮਣੇ, ਇੰਡੀਆਨਾਪੋਲਿਸ, ਇੰਡੀਆਨਾ। ਵਧੇਰੇ ਜਾਣਕਾਰੀ ਲਈ ਕਾਲ ਸਰਬ ਤੇ ਦੀਪ 317-786-1022 317-786-1022। ਮਿੱਤਰਾਂ ਦਾ ਢਾਬਾ।
ਬ੍ਰੇਕ ਤੋਂ ਬਾਅਦ ਅਸੀਂ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਹਾਂ ਔਰ ਅੱਜ ਦੇ ਦਿਨ ਦੇ ਇਤਿਹਾਸ ਦੇ ਵੱਲ ਚੱਲੀਏ, ਯਾਨੀ ਕਿ 3 ਅਕਤੂਬਰ ਦੇ ਦਿਨ ਦੇਸ਼ ਔਰ ਦੁਨੀਆਂ ਦੇ ਵਿੱਚ ਕਿਹੜੀਆਂ ਐਸੀਆਂ ਘਟਨਾਵਾਂ ਵਾਪਰੀਆਂ ਸੀਗੀਆਂ ਜੋ ਬਹੁਤ ਮਹੱਤਵਪੂਰਨ ਨੇ। ਦੱਸ ਦਈਏ ਕਿ ਫਰਾਂਸੀਸੀ ਸੈਨਿਕਾਂ ਨੇ ਮੈਡ੍ਰਿਡ ਦੇ ਉੱਤੇ ਕਬਜ਼ਾ ਕਰ ਲਿੱਤਾ ਸੀਗਾ ਸਾਲ 1657 ਦੇ ਵਿੱਚ। ਔਰ ਇਹ ਵੀ ਦੱਸ ਦਈਏ ਕਿ ਫਰਾਂਸ ਔਰ 6ਵੇਂ ਕੈਰੋਲ ਸਮਰਾਟ ਨੇ ਸ਼ਾਂਤੀ ਸਮਝੌਤੇ ਦੇ ਉੱਤੇ ਦਸਤਖਤ ਕੀਤੇ ਸੀਗੇ ਸਾਲ 1735 ਦੇ ਵਿੱਚ। ਔਰ ਇਸ ਤੋਂ ਇਲਾਵਾ ਦੱਸ ਦਈਏ ਕਿ ਅਮੈਰੀਕਾ ਦੇ ਵਿੱਚ ਜਿਹੜਾ ਥੈਂਕਸਗਿਵਿੰਗ ਡੇ ਮਨਾਇਆ ਜਾਂਦਾ ਹੈ, ਇਸ ਦੀ ਸਭ ਤੋਂ ਪਹਿਲਾਂ ਜਿਹੜੀ ਘੋਸ਼ਣਾ ਕੀਤੀ ਗਈ ਸੀਗੀ ਸਾਲ 1863 ਦੇ ਵਿੱਚ ਅਮੈਰੀਕਾ ਦੇ ਤਤਕਾਲੀਨ ਰਾਸ਼ਟਰਪਤੀ ਅਬਰਾਹਮ ਲਿੰਕਨ ਨੇ। ਅਮੈਰੀਕਾ ਦੇ ਵਿੱਚ ਥੈਂਕਸਗਿਵਿੰਗ ਡੇ ਮਨਾਏ ਜਾਣ ਦੀ ਘੋਸ਼ਣਾ ਕਰ ਦਿੱਤੀ ਸੀਗੀ। ਔਰ ਦੱਸ ਦਈਏ ਕਿ ਸਾਲ 1994 ਦੇ ਵਿੱਚ ਸੁਰੱਖਿਆ ਪ੍ਰੀਸ਼ਦ ਦੀ ਸਥਾਈ ਸਦੱਸਤਾ ਦੇ ਲਈ ਭਾਰਤ ਨੇ ਆਪਣਾ ਉਪਚਾਰਿਕ ਦਾਅਵਾ ਪੇਸ਼ ਕੀਤਾ ਸੀਗਾ ਤੇ ਪਾਕਿਸਤਾਨੀ ਬੱਲੇਬਾਜ਼ ਸ਼ਾਹਿਦ ਅਫਰੀਦੀ ਨੇ ਇਕ ਦਿਨਾ ਅੰਤਰਰਾਸ਼ਟਰੀ ਮੈਚ ਦੇ ਵਿਚ 37 ਗੇਂਦਾਂ ਦੇ ਵਿਚ ਸ਼ਤਕ ਬਣਾ ਕੇ ਇਤਿਹਾਸ ਰਚਿਆ ਸੀਗਾ 1966 ਦੀ ਇਹ ਗੱਲ ਹੈ ਜੀ। ਤੇ ਅੱਜ ਦੇ ਹਾਲਾਤਾਂ ਤੇ ਅਗਰ ਨਿਗਾਹ ਮਾਰੀਏ ਤਾਂ ਜਿਹੜੇ ਅੱਜ ਦੇ ਹਾਲਾਤ ਬਣੇ ਹੋਏ ਨੇ ਸਾਡੇ ਦੇਸ਼ ਦੇ ਵਿਚ, ਭਾਰਤ ਦੇਸ਼ ਦੇ ਵਿਚ, ਸੋ ਉੱਥੇ ਸਭ ਤੋਂ ਵੱਡਾ ਜਿਹੜਾ ਇਸ ਵਕਤ ਅਮਨੁੱਖੀ ਵਰਤਾਰਾ ਹਾਥਰਸ ਦਾ ਜੋ ਸਾਹਮਣੇ ਆਇਆ ਹੈ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਦਾ, ਸੋ ਤੁਸੀਂ ਸਾਰਿਆਂ ਨੇ ਜ਼ਰੂਰ ਸੁਣਿਆ ਹੋਏਗਾ, ਖਬਰਾਂ ਸੁਣੀਆਂ ਹੋਣਗੀਆਂ। ਅਸੀਂ ਵੀ ਕਾਫੀ ਲੰਮੇ ਸਮੇਂ ਤੋਂ ਇਹ ਇਸ ਤਰ੍ਹਾਂ ਦੀਆਂ ਖਬਰਾਂ ਸਾਂਝੀਆਂ ਕਰਦੇ ਆ ਰਹੇ ਹਾਂ ਤੇ ਇਦਾਂ ਲੱਗਦਾ ਕਿ ਪਤਾ ਨਹੀਂ ਕਦੋਂ ਜਿਹੜੀ ਤਬਦੀਲੀ ਹੈ ਸਾਡੇ ਸਮਾਜ ਦੇ ਵਿੱਚ ਆਏਗੀ, ਕਦੋਂ ਸਾਡੀ ਮਾਨਸਿਕਤਾ ਜਿਹੜੀ ਆ ਉਹ ਬਦਲੇਗੀ ਕੁੜੀਆਂ ਨੂੰ ਲੈ ਕੇ, ਬੱਚੀਆਂ ਨੂੰ ਲੈ ਕੇ। ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਦੇ ਵਿੱਚ ਕਤਲ ਕੀਤੀ ਗਈ 19 ਸਾਲਾਂ ਦਲਿਤ ਲੜਕੀ ਦਿੱਲੀ ਦੇ ਇੱਕ ਹਸਪਤਾਲ ਦੇ ਵਿੱਚ ਜ਼ਿੰਦਗੀ ਦੀ ਲੜਾਈ ਹਾਰ ਗਈ, ਪਰ ਪ੍ਰਸ਼ਾਸਨ ਜਾਂ ਪੁਲਿਸ ਦੀ ਇਸ ਤੋਂ ਬਾਅਦ ਦੀ ਧੱਕੇਸ਼ਾਹੀ ਜ਼ਖਮਾਂ ਉੱਤੇ ਲੂਣ ਛਿੜਕਣ ਦੇ ਵਾਂਗ ਹੈ। ਮਾਪਿਆਂ ਤੋਂ ਬਿਨਾਂ ਹੀ ਰਾਤ ਦੇ ਹਨੇਰੇ ਦੇ ਵਿੱਚ ਸੰਸਕਾਰ ਕਰ ਦਿੱਤਾ ਗਿਆ ਸੀਗਾ। ਮਾਤਾ ਪਿਤਾ ਭਰਾ ਨੂੰ ਲੜਕੀ ਦਾ ਮੂੰਹ ਤੱਕ ਨਹੀਂ ਸੀ ਦੇਖਣ ਦਿੱਤਾ ਗਿਆ ਔਰ ਪ੍ਰਸ਼ਾਸਨ ਮੀਡੀਆ ਸਾਹਮਣੇ ਸਭ ਕੁਝ ਠੀਕ ਹੋਣ ਦਾ ਪ੍ਰਭਾਵ ਦੇਣ ਦੇ ਵਿੱਚ ਰੁੱਝਾ ਹੋਇਆ ਸੀਗਾ ਤੇ ਪੁਲਿਸ ਦੀ ਏਦਾਂ ਦੀ ਕਾਰਵਾਈ ਦੇ ਨਾਲ ਕਈ ਤਰ੍ਹਾਂ ਦੇ ਸ਼ੰਕੇ ਵੀ ਖੜੇ ਹੋਣੇ ਸੁਭਾਵਿਕ ਨੇ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ, ਜਾਂਚ ਜਾਰੀ ਹੈ, ਪਰ ਵਧੀਕ ਡੀਜੀਪੀ ਨੇ ਫੋਰੈਂਸਿਕ ਰਿਪੋਰਟ ਦੇ ਹਵਾਲੇ ਦੇ ਨਾਲ ਇਹ ਕਿਹਾ ਹੈ ਕਿ ਲੜਕੀ ਦੇ ਨਾਲ ਚਬਰਚਨਾ ਨਹੀਂ ਹੋਇਆ। ਪੁਲਿਸ ਇਸ ਗੱਲ ਦਾ ਜਵਾਬ ਦੇਣ ਦੇ ਵਿੱਚ ਨਾਕਾਮ ਹੈ ਕਿ ਆਖਿਰ ਅੱਧੀ ਰਾਤ ਨੂੰ ਮਾਪਿਆਂ ਤੋਂ ਬਿਨਾਂ ਸੰਸਕਾਰ ਕਰਨ ਪਿੱਛੇ ਕੀ ਮਜਬੂਰੀ ਸੀ, ਸੰਸਕਾਰ ਕਰਨ ਦਾ ਹੱਕ ਪਰਿਵਾਰ ਤੋਂ ਕਿਉਂ ਖੋਇਆ ਗਿਆ ਸੀਗਾ। ਲੋਕਾਂ ਦੇ ਵਿੱਚ ਇਹ ਪ੍ਰਭਾਵ ਹੈ ਕਿ ਪੁਲਿਸ ਮਾਮਲੇ ਨੂੰ ਪੂਰੀ ਤਰ੍ਹਾਂ ਰਫਾ ਦਫਾ ਕਰਨ ਲੱਗੀ ਹੋਈ ਹੈ ਤੇ ਸਿਆਸੀ ਆਗੂਆਂ, ਜਥੇਬੰਦੀਆਂ ਤੇ ਮੀਡੀਆ ਨੂੰ ਹਾਥਰਸ ਜਾਣ ਦੀ ਖੁੱਲ ਨਹੀਂ ਹੈ। ਇਹ ਪੂਰਾ ਇਲਾਕਾ ਸੀਲ ਕਰ ਦਿੱਤਾ ਗਿਆ, ਕਾਂਗਰਸ ਦੇ ਸਾਬਕਾ ਪ੍ਰਧਾਨ ਔਰ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਇਕੱਲੇ ਤੌਰ ਉੱਤੇ ਜਾਣ ਦੀ ਵੀ ਮਨਜ਼ੂਰੀ ਮੰਗੀ, ਪਰ ਪੁਲਿਸ ਦੇ ਨਾਲ ਹੋਈ ਧੱਕਾ ਮੁੱਕੀ ਤੋਂ ਬਾਅਦ ਰਾਹੁਲ, ਪ੍ਰਿਯੰਕਾ ਤੇ ਹੋਰ ਬਹੁਤ ਸਾਰੇ ਆਗੂਆਂ ਨੂੰ ਗ੍ਰਿਫ਼ਤਾਰ ਕਰਕੇ ਅੱਗੇ ਜਾਣ ਤੋਂ ਰੋਕ ਦਿੱਤਾ ਗਿਆ। ਉਧਰ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਡੈਰਿਕ ਓ ਬ੍ਰਾਇਨ ਵੀ ਪੁਲਿਸ ਦੇ ਨਾਲ ਖਿੱਚ ਧੂਹ ਦੇ ਵਿਚ ਹੇਠਾਂ ਡਿੱਗ ਗਏ ਨੇ। ਬਹੁਜਨ ਸਮਾਜ ਪਾਰਟੀ, ਭੀਮ ਆਰਮੀ, ਸਮਾਜਵਾਦੀ ਪਾਰਟੀ ਅਤੇ ਹੋਰ ਧਿਰਾਂ ਇਨਸਾਫ਼ ਦੀ ਮੰਗ ਕਰ ਰਹੀਆਂ ਨੇ, ਪਰ ਪਰਿਵਾਰ ਨੂੰ ਉਨ੍ਹਾਂ ਤੋਂ ਦੂਰ ਰੱਖਿਆ ਜਾ ਰਿਹਾ। ਉੱਤਰ ਪ੍ਰਦੇਸ਼ ਦੇ ਵਿਚ ਪਿਛਲੇ ਸਾਲ ਦੌਰਾਨ ਔਰਤਾਂ ਦੇ ਖਿਲਾਫ਼ ਮਾਮਲਿਆਂ ਵਿਚ 3.7% ਫੀਸਦੀ ਤੱਕ ਵਾਧਾ ਹੋਇਆ ਹੈ। ਬਾਕੀ ਸੂਬਿਆਂ ਵਿਚ ਵੀ ਔਰਤਾਂ ਤੇ ਸ਼ੋਸ਼ਣ ਦੇ ਮਾਮਲੇ ਜਿਹੜੇ ਨੇ ਉਹ ਵੱਧਦੇ ਹੀ ਨਜ਼ਰ ਆ ਰਹੇ ਨੇ। ਕਾਨੂੰਨੀ ਤੌਰ ਉਤੇ ਸਹੀ ਕਾਰਵਾਈ ਨਾ ਕਰਨ ਦੇ ਨਾਲ ਨਾਲ ਪੁਲਿਸ ਤੇ ਸਰਕਾਰਾਂ ਅੱਗੋਂ ਹੋਰ ਗੈਰ ਕਾਨੂੰਨੀ ਕੰਮ ਕਰਦੀਆਂ ਨੇ। ਔਰਤਾਂ ਦੇ ਨਾਲ ਜਬਰ ਜਨਾਹ ਤੇ ਹੋਰ ਮਸਲਿਆਂ ਦੇ ਵਿਚ ਪੁਖਤਾ ਕਾਨੂੰਨੀ ਕਾਰਵਾਈ ਦੀ ਜ਼ਰੂਰਤ ਹੁੰਦੀ ਹੈ। ਹਾਥਰਸ ਘਟਨਾ ਦੀ ਨਿਰਪੱਖ ਔਰ ਪਾਰਦਰਸ਼ੀ ਤਰੀਕੇ ਦੇ ਨਾਲ ਜਾਂਚ ਕਰਨ ਦੇ ਨਾਲ ਨਾਲ ਪਰਿਵਾਰ ਦੇ ਨਾਲ ਕਿਸੇ ਨੂੰ ਵੀ ਮਿਲਣ ਦੀ ਖੁੱਲ੍ਹ ਦੇਣੀ ਚਾਹੀਦੀ ਹੈ। ਅਜਿਹੇ ਮਾਮਲਿਆਂ ਦੇ ਵਿਚ ਇਨਸਾਫ਼ ਲਈ ਸਮਾਜਿਕ ਦਬਾਓ ਤੇ ਸੰਘਰਸ਼ ਦੀ ਜ਼ਰੂਰਤ ਹੈ। ਕੇਵਲ ਬੇਟੀ ਬਚਾਓ ਬੇਟੀ ਪੜਾਓ ਦੇ ਨਾਰੇਬਾਜ਼ੀ ਹੀ ਕਾਫੀ ਨਹੀਂ ਹੈ, ਸਮਾਜਿਕ ਤੌਰ ਤੇ ਔਰਤ ਵਿਰੋਧੀ ਮਾਨਸਿਕਤਾ ਨੂੰ ਦੂਰ ਕਰਨ ਦੇ ਵੱਡੇ ਉਪਰਾਲੇ ਕਰਨ ਦੀ ਵੀ ਜ਼ਰੂਰਤ ਹੈ।
ਦੇਸੋਂ ਕੁੜੀਆਂ ਚੱਲ ਆਈਆਂ ਦੂਰ ਮਾਂ, ਆਪਾਂ ਦੇ ਦੇਸੋਂ ਕੁੜੀਆਂ ਚੱਲ ਆਈਆਂ ਦੂਰ ਮਾਂ, ਫਿਕਰਾਂ ਵਿੱਚ ਰੁਲ ਗਏ ਸੋਹਣੇ ਹੁਸਨਾਂ ਦੇ ਨੂਰ ਮਾਂ, ਆਪਾਂ ਦੇ ਦੇਸੋਂ ਕੁੜੀਆਂ ਚੱਲ ਆਈਆਂ ਦੂਰ ਮਾਂ, ਆਪਾਂ ਦੇ ਦੇਸੋਂ ਕੁੜੀਆਂ। ਚੜਦੀ ਦੇ ਸਾਲ ਚ ਤੁਰੀਆਂ, ਮੁੰਡਿਆਂ ਦੇ ਐਨ ਬਰਾਬਰ ਰਿਜਕਾਂ ਦੀ ਭਾਲ ਚ ਤੁਰੀਆਂ, ਡਾਰਾਂ ਦੀਆਂ ਡਾਰਾਂ ਬਨ ਕੇ, ਡਾਰਾਂ ਦੀਆਂ ਡਾਰਾਂ ਬਨ ਕੇ ਪੂਰਾਂ ਦੇ ਪੂਰ ਮਾਂ, ਆਪਾਂ ਦੇ ਦੇਸੋਂ ਕੁੜੀਆਂ ਚੱਲ ਆਈਆਂ ਦੂਰ ਮਾਂ, ਆਪਾਂ ਦੇ ਦੇਸੋਂ ਕੁੜੀਆਂ। ਕੱਲੇ ਪੁੱਤ ਨਹੀਂ ਪਰਦੇਸੀ ਆਏ, ਆ ਟੁੱਕੀਆਂ ਨੇ ਧੀਆਂ, ਆਪਣਾ ਆਪਣਾ ਦਾਣਾ ਪਾਣੀ ਚੁਗਣਾ ਰੱਬ ਦਿਆ ਜੀਆਂ, ਸਾਰੇ ਟੱਬਰ ਨੱਕ ਬੁਲਵੱਟੇ ਜਿਸ ਦਿਨ ਸੀ ਉਹ ਜਮੀ, ਦੋ ਦੋ ਟੱਬਰ ਵਲੈ ਤਿਲੈ ਆਈ, ਉਹੀ ਤੀ ਨਿਕਮੀ, ਕਰਦਿਆਂ ਨੇ ਸੋਲ ਜਿੰਦੜੀਆਂ, ਹਰ ਕੋਈ ਕੰਮ ਪਾਰਾ ਹੌਲਾ, ਸੂਲਾਂ ਤੇ ਸੋਹਣ ਜਿਹਾਏ ਚੰਦਰੀ ਪੀ ਯਾਰ ਦਾ ਰੌਲਾ, ਆਪਣਿਆਂ ਨੂੰ ਆਪਣੇ ਲੁੱਟਦੇ, ਆਪਣਿਆਂ ਨੂੰ ਆਪਣੇ ਲੁੱਟਦੇ, ਤੱਕ ਕੇ ਮਜਬੂਰ ਮਾਂ, ਆਪਾਂ ਦੇ ਦੇਸੋਂ ਕੁੜੀਆਂ ਚੱਲ ਆਈਆਂ ਦੂਰ ਮਾਂ, ਇੱਥੇ ਵੀ ਯਾਦ ਰੱਖੀ ਐ ਮਾਪਿਆਂ ਦੀ ਕੂਰ ਮਾਂ, ਆਪਾਂ ਦੇ ਦੇਸੋਂ ਕੁੜੀਆਂ ਚੱਲ ਆਈਆਂ ਦੂਰ ਮਾਂ, ਆਪਾਂ ਦੇ ਦੇਸੋਂ ਕੁੜੀਆਂ।
ਉੱਤ ਜੱਟਾਂ ਦੇ ਡਰੈਵਰ ਟਰੱਕਾਂ ਦੇ, ਫਾਰਮਰਸ ਟਰਾਂਸ ਕੈਨੇਡਾ ਵਾਲਿਆਂ ਨੂੰ ਕੈਨੇਡਾ ਤੋਂ ਕੈਲੀਫੋਰਨੀਆ ਅਮਰੀਕਾ ਲਈ ਡੈਡੀਕੇਟਿਡ ਲੋਡਾਂ ਲਈ ਡਰਾਈਵਰਸ ਦੀ ਲੋੜ ਹੈ। ਵਧੀਆ ਤਨਖਾਹ, 70 ਸੈਂਟ ਪ੍ਰਤੀ ਮਾਈਲ, ਮਨੀ ਆਨ ਟਾਈਮ, ਤੁਸੀਂ ਵੀ ਬਣ ਸਕਦੇ ਹੋ ਫਾਰਮਰਸ ਟਰਾਂਸ ਕੈਨੇਡਾ ਦੀ ਟਰੱਕ ਡਰਾਈਵਰ ਟੀਮ ਦਾ ਹਿੱਸਾ। ਇਹਨਾਂ ਨੂੰ ਚਾਹੀਦੀਆਂ ਨੇ 7 ਟੀਮਾਂ ਜਲਦ ਤੋਂ ਜਲਦ। ਨਾਲ ਹੀ ਇਹਨਾਂ ਦੀ ਮੈਨੀਟੋਬਾ ਦੇ ਵਿੱਚ ਐਡਵਾਂਸ ਟਰੱਕ ਐਂਡ ਟ੍ਰੇਲਰ ਦੀ ਰਿਪੇਅਰ ਸ਼ਾਪ ਹੈ, ਜਿੱਥੇ ਤੁਸੀਂ ਹਰ ਤਰ੍ਹਾਂ ਦੀ ਟਰੱਕ ਐਂਡ ਟ੍ਰੇਲਰ ਦੀ ਰਿਪੇਅਰ ਕਰਵਾ ਸਕਦੇ ਹੋ। ਭਾਵੇਂ ਉਹ ਹੋਵੇ ਸੇਫਟੀ ਇੰਸਪੈਕਸ਼ਨ, ਬ੍ਰੇਕ ਟ੍ਰਾਂਸਮਿਸ਼ਨ ਜਾਂ ਕਿਸੇ ਵੀ ਤਰ੍ਹਾਂ ਦੀ ਟਰੱਕ ਜਾਂ ਟ੍ਰੇਲਰ ਦੀ ਰਿਪੇਅਰ ਦੀ ਲੋੜ, ਇੱਥੇ ਰਿਪੇਅਰ ਬਹੁਤ ਹੀ ਘੱਟ ਰੇਟਾਂ 'ਚ ਤੇ ਤਸੱਲੀ ਬਖਸ਼ ਤਰੀਕੇ ਨਾਲ ਕੀਤੀ ਜਾਂਦੀ ਹੈ। ਵਧੇਰੀ ਜਾਣਕਾਰੀ ਲਈ ਅੱਜ ਹੀ ਦਲਵੀਰ ਸਿੰਘ ਜੀ ਨੂੰ ਕਾਲ ਕਰੋ 204-403-8888 ਜਾਂ ਤੁਸੀਂ ਸਾਡੀ ਸ਼ਾਪ ਤੇ ਵੀ ਕਾਲ ਕਰ ਸਕਦੇ ਹੋ 204-488-2222। ਫਾਰਮਰਸ ਟਰਾਂਸ ਕੈਨੇਡਾ, ਵਿਸ਼ਵਾਸ ਦਾ ਦੂਜਾ ਨਾਂ।
ਜੀ, ਬ੍ਰੇਕ ਤੋਂ ਬਾਅਦ ਅਸੀਂ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ ਪ੍ਰੋਗਰਾਮ ਸੰਦੀਪ ਲਾਈਵ, ਤੁਸੀਂ ਸੁਣ ਰਹੇ ਹੋ ਔਰ ਸਾਡੇ ਨਾਲ ਇਸ ਵਕਤ ਰਾਜਵਿੰਦਰ ਸਿੰਘ ਜੀ ਜੁੜ ਚੁੱਕੇ ਨੇ। ਸਤਿ ਸ੍ਰੀ ਅਕਾਲ ਕਹਿੰਦੇ ਨੇ, ਕਪੂਰਥਲਾ ਤੋਂ ਜੁੜੇ ਹਨ ਤੇ ਵੈਰੀ ਗੁੱਡ ਸ਼ੋਅ ਕਹਿੰਦੇ ਨੇ ਜੀ। ਬਹੁਤ ਮਿਹਰਬਾਨੀ ਰਾਜਵਿੰਦਰ ਜੀ। ਤੇ ਗੁਰਦੀਪ ਸਿੰਘ ਜੀ ਇਸ ਵਕਤ ਨਿਊ ਜਰਸੀ ਤੋਂ ਅਮਰੀਕਾ ਤੋਂ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਕਹਿੰਦੇ ਨੇ, ਵੈਰੀ ਗੁੱਡ ਸ਼ੋਅ ਲਿਖਦੇ ਨੇ। ਬਹੁਤ ਸ਼ੁਕਰੀਆ ਗੁਰਦੀਪ ਜੀ ਤੁਹਾਡਾ ਵੀ, ਤੁਸੀਂ ਜੁੜੇ, ਸਵਾਗਤ ਕਰਦੇ ਹਾਂ। ਤੇ ਪ੍ਰੋਗਰਾਮ ਚ ਇਸ ਵਕਤ ਜੇਕਰ ਅਸੀਂ ਚਲੀਏ ਕੁਛ ਦੇਸ਼ ਵਿਦੇਸ਼ ਤੇ ਪੰਜਾਬ ਦੀਆਂ ਖ਼ਬਰਾਂ ਦੇ ਵੱਲ, ਤੇ ਸਭ ਤੋਂ ਪਹਿਲਾਂ ਬਿਲਕੁਲ ਜਾਣਨਾ ਚਾਹੁੰਦੇ ਹੋਵੋਗੇ ਕਿ ਪੰਜਾਬ ਦੇ ਵਿੱਚ ਕਿੱਦਾਂ ਦਾ ਮਾਹੌਲ ਜਿਹੜਾ ਹੈ ਉਹ ਚੱਲ ਰਿਹਾ ਹੈ। ਸੋ ਸਭ ਤੋਂ ਜਿਹੜੇ ਇੱਥੇ ਜਿਹੜੀ ਖ਼ਬਰ ਆ ਰਹੀ ਹੈ ਇਸ ਵਕਤ ਕਿ ਪੰਜਾਬ ਦੀਆਂ ਜਿਹੜੀ 31 ਕਿਸਾਨ ਜਥੇਬੰਦੀਆਂ ਨੇ ਉਨ੍ਹਾਂ ਦੇ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੁੱਧ ਜਿਹੜਾ ਸ਼ੁਰੂ ਕੀਤਾ ਗਿਆ ਅਣਮਿੱਥੇ ਸਮੇਂ ਦਾ ਰੇਲ ਰੋਕੋ ਅੰਦੋਲਨ ਹੈ, ਦੂਜੇ ਦਿਨ ਤੀਜੇ ਦਿਨ ਵੀ ਜਾਰੀ ਰਿਹਾ ਔਰ ਪੰਜਾਬ ਦਾ ਪਿਛਲੇ 9 ਦਿਨਾਂ ਤੋਂ ਪੂਰੇ ਮੁਲਕ ਦੇ ਨਾਲੋਂ ਰੇਲ ਸੰਪਰਕ ਜਿਹੜਾ ਉਹ ਟੁੱਟਿਆ ਪਿਆ। ਕਿਸਾਨਾਂ ਨੇ ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰ ਤੇ ਟੋਲ ਪਲਾਜ਼ੇ ਜਿਹੜੇ ਨੇ ਉਹ ਬੰਦ ਕਰਾ ਦਿੱਤੇ ਨੇ। ਦੱਸ ਦਈਏ ਕਿ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਡਾਕਟਰ ਦਰਸ਼ਨ ਪਾਲ ਹੁਣਾਂ ਨੇ ਦੱਸਿਆ ਕਿ ਪੰਜਾਬ 'ਚ ਬੀਤੇ ਦਿਨ 32 ਥਾਵਾਂ ਤੇ ਸ਼ੁਰੂ ਹੋਏ ਰੇਲ ਰੋਕ ਅੰਦੋਲਨ ਦਾ ਜਿਹੜਾ ਇਹ ਤੀਜਾ ਦਿਨ ਹੈ ਉਹ ਪਹੁੰਚ ਗਿਆ ਹੈ। ਇਸ ਤੋਂ ਇਲਾਵਾ 5 ਭਾਜਪਾ ਆਗੂਆਂ, ਅੰਮ੍ਰਿਤਸਰ ਤੋਂ ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਸਤਵੰਤ ਸਿੰਘ ਪੁਨੀਆ, ਵਿਕਰਮਜੀਤ ਸਿੰਘ ਚੀਮਾ, ਸੁਨੀਤਾ ਗਰਗ ਤੇ ਅਰੁਣ ਨਾਰੰਗ ਦੇ ਘਰਾਂ ਤੇ 2 ਦਰਜਨ ਦੇ ਕਰੀਬ ਰਿਲਾਇੰਸ ਦੇ ਪੈਟਰੋਲ ਪੰਪਾਂ ਦਾ ਘਿਰਾਓ ਜਾਰੀ ਹੈ। ਤੇ ਉਧਰ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਲਈ ਰੋਸ ਪ੍ਰਦਰਸ਼ਨ ਕਰ ਰਿਹਾ, ਜਦਕਿ ਉਨ੍ਹਾਂ ਦੇ ਪ੍ਰਦਰਸ਼ਨ ਪੂਰੀ ਤਰ੍ਹਾਂ ਠੁੱਸ ਹੋ ਕੇ ਰਹਿ ਗਏ ਨੇ। ਮੁੱਖ ਮੰਤਰੀ ਨੇ ਖੇਤੀ ਕਾਨੂੰਨਾਂ ਦੇ ਖਿਲਾਫ਼ ਕਾਂਗਰਸ ਦੀ ਹਸਤਾਖਰ ਮੁਹਿੰਮ ਦਾ ਰਸਮੀ ਆਗਾਜ਼ ਕਰਦਿਆਂ ਇਹ ਵੀ ਆਖਿਆ ਕਿ ਕਿਸਾਨ ਸਭ ਜਾਣ ਚੁੱਕੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਲੋਕ ਹਿੱਤਾਂ ਦੇ ਲਈ 2 ਵਾਰ ਸੰਸਦ ਦੀ ਮੈਂਬਰੀ ਤੋਂ ਅਸਤੀਫਾ ਦਿੱਤਾ ਸੀ ਤੇ ਉਨ੍ਹਾਂ ਇਹ ਕਦਮ ਪੰਜਾਬ ਪ੍ਰਤੀ ਆਪਣੀ ਜਿੰਮੇਵਾਰੀ ਸਮਝਦਿਆਂ ਚੁੱਕਿਆ ਸੀਗਾ। ਦੱਸਦੀਏ ਕਿ ਖੇਤੀਬਾੜੀ ਸੂਬਾਈ ਵਿਸ਼ਾ ਹੈ ਤੇ ਭਾਰਤ ਸਰਕਾਰ ਨੇ ਇਨ੍ਹਾਂ ਕਾਨੂੰਨਾਂ ਦੇ ਰਾਹੀਂ ਸੰਘੀ ਢਾਂਚੇ ਤੇ ਹਮਲਾ ਕਰਦਿਆਂ ਸੂਬੇ ਦੇ ਹੱਕਾਂ ਦੇ ਉੱਤੇ ਡਾਕਾ ਮਾਰਿਆ, ਅਜਿਹਾ ਕਹਿਣਾ ਹੈ ਕੈਪਟਨ ਅਮਰਿੰਦਰ ਸਿੰਘ ਹੁਣਾਂ ਦਾ, ਜਦਕਿ ਇਹ ਕਾਨੂੰਨ ਖੇਤੀ ਖੇਤਰ ਨੂੰ ਉਨ੍ਹਾਂ ਨੇ ਕਿਹਾ ਕਿ ਤਬਾਹ ਕਰ ਦੇਣਗੇ। ਖੇਤੀ ਕਾਨੂੰਨਾਂ ਦੇ ਖਿਲਾਫ਼ ਹਸਤਾਖਰ ਮੁਹਿੰਮ ਸ਼ੁਰੂ ਕਰਨ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਵੀ ਇਸ ਸਮੇਂ ਦੇ ਦੌਰਾਨ ਹਾਜ਼ਰ ਰਹੇ ਸੀਗੇ। ਤੇ ਉਧਰ ਹੀ ਦੱਸ ਦਈਏ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਮਾਲਵਾ ਪੱਟੀ ਦੇ ਕਿਸਾਨ ਚਿੱਟੇ ਸੋਨੇ ਦੀ ਫਸਲ ਕੋਡੀਆਂ ਦੇ ਭਾਅ ਵੇਚ ਰਹੇ ਨੇ। ਵਪਾਰੀ ਨਰਮੇ ਦੀ ਖਰੀਦ ਧੜਾ ਧੜ ਕਰ ਰਹੇ ਨੇ, ਜਦਕਿ ਕਾਟਨ ਕਾਰਪੋਰੇਸ਼ਨ ਆਫ ਇੰਡੀਆ ਵੱਲੋਂ 1 ਅਕਤੂਬਰ ਤੋਂ ਮੰਡੀਆਂ ਵਿਚ ਨਰਮੇ ਦੀ ਫਸਲ ਖਰੀਦਣ ਦਾ ਐਲਾਨ ਕੀਤਾ ਹੋਇਆ। ਸੀਸੀਆਈ ਨੇ ਪੰਜਾਬ ਵਿਚ 21 ਖਰੀਦ ਕੇਂਦਰ ਬਣਾਏ ਨੇ। ਬਠਿੰਡਾ ਜ਼ਿਲ੍ਹੇ ਦੇ ਅੰਦਰ 7 ਕੇਂਦਰਾਂ ਨੂੰ ਮਾਨਤਾ ਦਿੱਤੀ ਗਈ ਹੈ। ਬਠਿੰਡਾ, ਮੋੜ, ਗੁਨਿਆਣਾ ਮੰਡੀ ਵਿਚ ਵਪਾਰੀਆਂ ਦੇ ਵੱਲੋਂ ਨਰਮੇ ਦੇ ਸਰਕਾਰੀ ਭਾਅ ਤੋਂ ਘੱਟ ਚਿੱਟੇ ਸੋਨੇ ਦੀ ਖਰੀਦ ਕੀਤੀ ਜਾ ਰਹੀ ਹੈ। ਸਰਕਾਰੀ ਭਾਅ 5,725 ਰੁਪਏ ਹੈ। ਗੁਨਿਆਣਾ ਵਿਚ ਕਿਸਾਨ ਗੁਰਜੰਟ ਸਿੰਘ ਦਿਓਣ ਤੇ ਹੋਰ ਕਿਸਾਨਾਂ ਨੇ ਇਹ ਦੱਸਿਆ ਕਿ ਏ ਬੀ ਕੋਟ ਸਪਿਨ ਜੈਤੋ ਵੱਲੋਂ ਚੰਗੇ ਨਰਮੇ ਦੀ ਖਰੀਦ 4,700 ਤੋਂ 4,800 ਪ੍ਰਤੀ ਕੁਇੰਟਲ ਕੀਤੀ ਗਈ ਹੈ। ਕਪਾਹ ਨਿਗਮ ਦੇ ਜਨਰਲ ਮੈਨੇਜਰ ਨੀਰਜ ਕੁਮਾਰ ਦਾ ਇਹ ਕਹਿਣਾ ਹੈ ਕਿ ਕਪਾਹ ਨਿਗਮ ਖਰੀਦ ਦੇ ਲਈ ਮੈਦਾਨ ਦੇ ਵਿਚ ਆ ਚੁੱਕਿਆ ਹੈ, ਪਰ ਉਨ੍ਹਾਂ ਦਾ ਇਹ ਵੀ ਕਹਿਣਾ ਕਿ ਹਾਲੇ ਤੱਕ ਨਰਮਾ ਉਨ੍ਹਾਂ ਦੀਆਂ ਸ਼ਰਤਾਂ ਦੇ ਮੁਤਾਬਕ ਮੰਡੀ ਵਿਚ ਨਹੀਂ ਆਇਆ। ਅਗਲੇ ਹਫ਼ਤੇ ਤੱਕ ਨਰਮੇ ਦੀ ਜਿਹੜੀ ਖਰੀਦ ਆ ਉਹ ਸ਼ੁਰੂ ਕਰ ਦਿੱਤੀ ਜਾਵੇਗੀ। ਜੀ ਦੋਸਤੋ ਕੁਝ ਹੋਰ ਜਾਣਕਾਰੀਆਂ ਲੈ ਕੇ ਹੁਣੇ ਹੀ ਅਸੀਂ ਹਾਜ਼ਰ ਹੁੰਦੇ ਹਾਂ। ਸੁਣਦੇ ਹਾਂ ਪਹਿਲਾਂ ਰਣਜੀਤ ਪਾਵਾ ਦੀ ਆਵਾਜ਼ 'ਚ ਇੱਕ ਗੀਤ।
ਚੰਗੀ ਗਾਇਕੀ ਲਈ ਜਾਣੇ ਜਾਣ ਵਾਲੇ ਰਣਜੀਤ ਪਾਵਾ ਹੁਣ ਆਪਣੇ ਗੀਤਾਂ ਕਰਕੇ ਹੀ ਵਿਵਾਦਾਂ 'ਚ ਘਿਰ ਗਏ ਨੇ।
ਅਕੋਰਡਿੰਗ ਟੂ ਲੇਟੈਸਟ
ਬੇਟਾ ਮੁਸੀਬਤਾਂ ਤੇ ਬੰਦਿਆਂ ਤੇ ਆਉਂਦੀਆਂ ਰਹਿੰਦੀਆਂ ਨੇ। ਦਲੇਰ ਬਣ ਦਲੇਰ, ਹਿੰਮਤ ਰੱਖ, ਜਾ ਮੇਰਾ ਸੋਹਣਾ ਪੁੱਤ ਜਾ।
ਮਾੜੀ ਮੋਟੀ ਜ਼ਿੰਦਗੀ ਜਿਉਣ ਨਹੀਂ ਉਗਾਏ, ਇੱਥੇ ਆਪਾਂ ਟਾਈਮ ਵੀ ਟਪਾਉਣ ਨਹੀਂ ਉਗਾਏ। ਮਾੜੀ ਮੋਟੀ ਜ਼ਿੰਦਗੀ ਜਿਉਣ ਨਹੀਂ ਉਗਾਏ, ਇੱਥੇ ਆਪਾਂ ਟਾਈਮ ਵੀ ਟਪਾਉਣ ਨਹੀਂ ਉਗਾਏ। ਉਹ ਚਾਂਦੀਆਂ ਦੇ ਵਰਗੇ ਬੇਸ਼ੱਕਾ ਨਾਮ ਸੋਹਣੇ ਚ ਲਿਖਾ ਕੇ ਹਟਾਂਗੇ, ਸੋਹਣੇ ਚ ਲਿਖਾ ਕੇ ਹਟਾਂਗੇ। ਛੋਟੇ ਛੋਟੇ ਘਰਾਂ ਵਿੱਚੋਂ ਉੱਠਿਆ ਜੇ ਬਹੁਤੇ ਅੱਗੇ ਜਾ ਕੇ ਹਟਾਂਗੇ। ਛੋਟੇ ਘਰਾਂ ਵਿੱਚੋਂ ਉੱਠਿਆ ਅਜੇ ਬਹੁਤੇ ਅੱਗੇ ਜਾ ਕੇ ਹਟਾਂਗੇ, ਅਜੇ ਬਹੁਤੇ ਅੱਗੇ ਜਾ ਕੇ ਹਟਾਂਗੇ। ਓ ਨਾਮ ਲੈ ਕੇ ਕਿਸੇ ਦਾ ਸਕੀਮ ਪਾ ਕੇ ਬੈਠੇ ਨੀ, ਐਵੇਂ ਕਿਸੇ ਬਾਈ ਤੋਂ ਉਮੀਦ ਲਾ ਕੇ ਬੈਠੇ ਨੀ। ਆਪਣੀ ਮਿਹਨਤਾਂ ਨਾ ਆਪ ਅੱਗੇ ਆਵਾਂਗੇ, ਕਿਸੇ ਦੀ ਗੱਡੀ ਚ ਐਵੇਂ ਪਿੱਛੇ ਜਾ ਕੇ ਬੈਠੇ ਨੀ। ਕਿਹਨੇ ਕਿਹਨੇ ਕਿੱਥੇ ਕਿੱਥੇ ਕਿਹੜੀ ਗੱਲ ਕਹੀ ਹੈ, ਕੋਈ ਨਾ ਦਿਮਾਗ ਚ ਲਿਸਟ ਬਣੀ ਪਈ ਹੈ। ਖੁਸ਼ ਹੋਈ ਜਾਵੇ ਪਰ ਹੌਸਲੇ ਨੀ ਗਿਰਦੇ, ਤੈਨੂੰ ਕੀ ਲੱਗਦਾ ਕਿ ਐਵੇਂ ਤੁਰੇ ਫਿਰਦੇ। ਸਾਹਮਣੇ ਆ ਵੇਟ ਜੋ ਕਰਾਉਂਦੇ ਸੀ, ਬਾਹਰ ਸੋਫੇ ਤੇ ਬਿਠਾ ਕੇ ਹਟਾਂਗੇ, ਸੋਫੇ ਤੇ ਬਿਠਾ ਕੇ ਹਟਾਂਗੇ। ਛੋਟੇ ਛੋਟੇ ਘਰਾਂ ਵਿੱਚੋਂ ਉੱਠਿਆ ਜੇ ਬਹੁਤੇ ਅੱਗੇ ਜਾ ਕੇ ਹਟਾਂਗੇ, ਛੋਟੇ ਛੋਟੇ ਘਰਾਂ ਵਿੱਚੋਂ ਉੱਠਿਆ ਜੇ ਬਹੁਤੇ ਅੱਗੇ ਜਾ ਕੇ ਹਟਾਂਗੇ। ਨੌਕਰੀ ਲਵਾਉਣਾ ਹੈ, ਦੋਕ ਜਾਣਿਆ ਦਾ ਵੀਜ਼ਾ ਲਗਵਾਉਣਾ ਹੈ। ਇੱਕ ਨਾਲ ਦੇ ਨੂੰ ਨੌਕਰੀ ਲਵਾਉਣਾ ਹੈ, ਦੋਕ ਜਾਣਿਆ ਦਾ ਵੀਜ਼ਾ ਲਗਵਾਉਣਾ ਹੈ। ਇੱਕ ਸਾਡੇ ਵਾਲਾ ਥੋੜਾ ਬਹੁਤਾ ਗਾਉਂਦਾ ਹੈ, ਆਉਂਦੇ ਸਾਲੇ ਉਹਦਾ ਗਾਣਾ ਵੀ ਕਢਾਉਣਾ ਹੈ। ਜੋ ਅਜੇ ਪੀਓ ਦੀਆਂ ਵੋਟਾਂ ਵਿੱਚ ਖੜਦਾ ਉਹਨੂੰ MLA ਬਣਾ ਕੇ ਹਟਾਂਗੇ, MLA ਬਣਾ ਕੇ ਹਟਾਂਗੇ। ਛੋਟੇ ਛੋਟੇ ਘਰਾਂ ਵਿੱਚੋਂ ਉੱਠਿਆ ਜੇ ਬਹੁਤੇ ਅੱਗੇ ਜਾ ਕੇ ਹਟਾਂਗੇ, ਛੋਟੇ ਛੋਟੇ ਘਰਾਂ ਵਿੱਚੋਂ ਉੱਠਿਆ ਜੇ ਬਹੁਤੇ ਅੱਗੇ ਜਾ ਕੇ ਹਟਾਂਗੇ, ਜੇ ਬਹੁਤੇ ਅੱਗੇ ਜਾ ਕੇ ਹਟਾਂਗੇ। ਪਾਲੇ ਹੋਏ ਵਹਿਮ ਤਾਂ ਬਥੇਰਿਆਂ ਦੇ ਪੰਨੇ ਨੇ, ਰੱਬ ਤੋਂ ਬਗੈਰ ਨਾ ਕਿਤੇ ਵੀ ਹੱਥ ਬੰਨੇ ਨੇ। ਆਖਦੇ ਪਿਆਰ ਨਾਲ ਕੋਈ ਗੱਲ ਹੋਰ ਹੈ, ਆਰਡਰ ਤੇ ਜ਼ਿੰਦਗੀ ਚ ਕਦੇ ਵੀ ਨਾ ਮੰਨੇ ਨੇ। ਛੋਟੇ ਛੋਟੇ ਘਰਾਂ ਵਿੱਚੋਂ ਉੱਠਿਆ ਜੇ ਬਹੁਤੇ ਅੱਗੇ ਜਾ ਕੇ ਹਟਾਂਗੇ, ਛੋਟੇ ਛੋਟੇ ਘਰਾਂ ਵਿੱਚੋਂ ਉੱਠਿਆ ਜੇ ਬਹੁਤੇ ਅੱਗੇ ਜਾ ਕੇ ਹਟਾਂਗੇ, ਜੇ ਬਹੁਤੇ ਅੱਗੇ ਜਾ ਕੇ ਹਟਾਂਗੇ।
ਆਪਣਿਆਂ ਨਾਲ ਖੜ ਖੜ ਵੱਡਾ ਹੋਇਆ, ਲੇਖਾਂ ਦੇ ਨਾਲ ਲੜ ਲੜ ਵੱਡਾ ਹੋਇਆ। ਕੁਝ ਲੋਹਾਂ ਪਰਛਾਵੇਂ ਸਾਡੇ ਖੋਲੇ ਨੇ, ਰੁੱਖਾਂ ਵਾਂਗੂ ਚੜ ਚੜ ਵੱਡਾ ਹੋਇਆ। ਮੈਂ ਇੱਕ ਫੁੱਲ ਹਾਂ ਜਿਹੜਾ ਮਹਿਕਾ ਛੱਡਦਾ, ਕੰਢਿਆਂ ਦੇ ਨਾਲ ਅੜ ਅੜ ਵੱਡਾ ਹੋਇਆ। ਮੇਰੇ ਦੁੱਖ ਬਸ ਮੇਰੇ ਤੱਕ ਹੀ ਸੀਮਤ ਸੀ, ਅੰਦਰੋਂ ਅੰਦਰੀ ਸੜ ਸੜ ਵੱਡਾ ਹੋਇਆ। ਲੋਕਾਂ ਨੂੰ ਇਹ ਵਹਿਮ ਮੈਂ ਪੜ੍ਹਿਆ ਲਿਖਿਆ, ਪਰ ਮੈਂ ਤਾਂ ਚਿਹਰੇ ਪੜ ਪੜ ਵੱਡਾ ਹੋਇਆ, ਪਰ ਮੈਂ ਤਾਂ ਚਿਹਰੇ ਪੜ ਪੜ ਵੱਡਾ ਹੋਇਆ।
ਜੀ ਸੰਦੀਪ ਲਾਈਵ ਪ੍ਰੋਗਰਾਮ ਇਸ ਵਕਤ ਤੁਸੀਂ ਸੁਣ ਰਹੇ ਹੋ ਜੀ ਰੇਡੀਓ ਚੰਨ ਪਰਦੇਸ ਤੇ ਔਰ ਸਾਡੇ ਨਾਲ ਸਾਡੇ ਤਮਾਮ ਜਿਹੜੇ ਸਰੋਤੇ ਇਸ ਵਕਤ ਜੁੜੇ ਹੋਏ ਨੇ ਜਿਨ੍ਹਾਂ ਵਿਚੋਂ ਇਕਬਾਲ ਕੌਰ ਜੀ ਦਾ ਮੈਸੇਜ ਆ ਗਿਆ ਹੈ ਸਤਿ ਸ੍ਰੀ ਅਕਾਲ ਕਹਿੰਦੇ ਗੁੱਡ ਮਾਰਨਿੰਗ ਤੇ ਨਾਈਸ ਸੌਂਗ ਵੈਰੀ ਵੈਰੀ ਗੁੱਡ ਮਾਰਨਿੰਗ ਤੁਹਾਨੂੰ ਵੀ ਜੀ ਸੋ ਪਹਿਲਾਂ ਜਿਹੜਾ ਗੀਤ ਆਪਾਂ ਪਲੇਅ ਕੀਤਾ ਸੀਗਾ ਕੁੜੀਆਂ ਦੇ ਨਾਮ ਹਾਂਜੀ ਵਿਦੇਸ਼ਾਂ ਦੇ ਵਿਚ ਰਹਿੰਦੀਆਂ ਕੁੜੀਆਂ ਸੋ ਗੀਤ ਵਾਕੀ ਬਹੁਤ ਸੋਹਣਾ ਸੀ ਜੀ ਆਪਾਂ ਦੇ ਦੇਸ਼ ਤੋਂ ਆਈਆਂ ਸੋ ਬਹੁਤ ਸ਼ੁਕਰੀਆ ਇਕਬਾਲ ਜੀ ਸਾਂਝ ਪਾਉਣ ਦੇ ਲਈ ਜੁੜਨ ਦੇ ਲਈ ਤੇ ਨਾਲ ਹੀ ਨਾਲ ਜੀ ਬਿਲਕੁਲ ਪ੍ਰੋਗਰਾਮ ਦੇ ਵਿਚ ਜਿਹੜੀਆਂ ਜਾਣਕਾਰੀਆਂ ਚੱਲ ਰਹੀਆਂ ਨੇ ਖ਼ਬਰਾਂ ਜੋ ਇਸ ਵਕਤ ਪਹੁੰਚ ਰਹੀਆਂ ਨੇ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਗੱਲ ਕਰੀਏ ਜੀ ਸਾਡੇ ਦੇਸ਼ ਭਾਰਤ ਦੀ ਤਾਂ ਸਾਡੇ ਦੇਸ਼ ਭਾਰਤ ਦੇ ਵਿਚ ਇਸ ਵਕਤ ਕੀ ਹੋ ਰਿਹਾ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਨੇ ਅੱਜ ਹਿਮਾਚਲ ਦੇ ਮਨਾਲੀ ਦੇ ਰੋਹਤਾਂਗ ਦਰੇ ਤੇ 3500 ਕਰੋੜ ਰੁਪਏ ਨਾਲ ਬਣੀ ਸਭ ਤੋਂ ਲੰਬੀ ਅਟਲ ਸੁਰੰਗ ਦੇਸ਼ ਨੂੰ ਸਮਰਪਿਤ ਕੀਤਾ ਇਸ ਸੁਰੰਗ ਦਾ ਨੀਂਹ ਪੱਥਰ 28 June 2010 ਨੂੰ UPA ਦੀ ਚੇਅਰਪਰਸਨ ਸੋਨੀਆ ਗਾਂਧੀ ਹੁਣਾਂ ਨੇ ਰੱਖਿਆ ਸੀ ਪ੍ਰਧਾਨ ਮੰਤਰੀ ਅਸਵੇਰੇ ਮਨਾਲੀ ਪਹੁੰਚੇ ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਹਿਮਾਚਲ ਤੋਂ ਸੰਸਦ ਮੈਂਬਰ ਤੇ ਕੇਂਦਰੀ ਰਾਜ ਮੰਤਰੀ ਅਨੁਰਾਗ ਠਾਕੁਰ ਵੀ ਮੌਜੂਦ ਸਨ 10,000 ਫੁੱਟ ਤੋਂ ਵੱਧ ਦੀ ਉਚਾਈ ਤੇ ਬਣੀ ਇਹ ਦੁਨੀਆਂ ਦੀ ਸਭ ਤੋਂ ਲੰਮੀ ਸੁਰੰਗ ਦੇ ਵਿਚੋਂ ਇਕ ਹੈ ਇਸ ਦੀ ਲੰਬਾਈ 9.02 ਕਿਲੋਮੀਟਰ ਹੈ ਬਾਰਡਰ ਰੋਡਸ ਆਰਗੇਨਾਈਜੇਸ਼ਨ ਦੇ 3,000 ਜਵਾਨਾਂ ਨੇ 10 ਸਾਲ ਵਿਚ ਇਸ ਨੂੰ ਤਿਆਰ ਕੀਤਾ ਇਸ ਦੌਰਾਨ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਉਸਾਰੀ ਦੇ ਦੌਰਾਨ 6 ਦਰਜਨ ਤੋਂ ਵੱਧ ਕਾਮਿਆਂ ਦੀ ਜਾਨ ਵੀ ਗਈ ਸੁਰੰਗ ਬਣਨ ਨਾਲ ਹਿਮਾਚਲ ਦੀ ਲਾਹੌਰਵਾਦੀ ਭਾਰੀ ਬਰਫ਼ਬਾਰੀ ਦੇ ਕਾਰਨ ਬਾਕੀ ਇਲਾਕਿਆਂ ਦੇ ਨਾਲੋਂ ਘੱਟ ਜਾਂਦੀ ਸੀ ਇਸ ਨਾਲ ਮਨਾਲੀ ਤੋਂ ਲੇਹ ਤੱਕ ਦੀ ਦੂਰੀ ਜਿਹੜੀ ਆ ਉਹ ਘੱਟ ਜਾਵੇਗੀ ਤੇ ਉਧਰ ਹੀ ਕਾਫੀ ਲੰਮੇ ਸਮੇਂ ਤੋਂ ਜਿਹੜੀ ਇੱਕ ਖਬਰ ਚੱਲ ਰਹੀ ਸੀ ਸੁਸ਼ਾਂਤ ਸਿੰਘ ਰਾਜਪੂਤ ਹੁਣਾਂ ਨੂੰ ਲੈ ਕੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਏਮਸ ਦੇ ਫੋਰੈਂਸਿਕ ਵਿਭਾਗ ਨੇ ਕੇਂਦਰੀ ਜਾਂਚ ਬਿਊਰੋ ਨੂੰ ਦਿੱਤੀ ਆਪਣੀ ਰਿਪੋਰਟ ਦੇ ਵਿਚ ਸੰਕੇਤ ਦਿੱਤਾ ਹੈ ਕਿ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਕਤਲ ਨਾਲ ਨਹੀਂ ਬਲਕਿ ਖੁਦਕੁਸ਼ੀ ਸੀ ਡਾਕਟਰ ਸੁਧੀਰ ਗੁਪਤਾ ਦੇ ਅਧੀਨ ਏਮਸ ਫੋਰੈਂਸਿਕ ਪੈਨਲ ਅਗਸਤ ਦੇ ਵਿਚ CBI ਦੀ ਬੇਨਤੀ ਤੇ ਕਾਇਮ ਕੀਤਾ ਗਿਆ ਸੀ ਤਾਂ ਜੋ ਮਰਹੂਮ ਅਦਾਕਾਰ ਦੀ ਮੌਤ ਦੇ ਸਬੰਧ ਵਿਚ ਡਾਕਟਰੀ ਕਾਨੂੰਨੀ ਰਾਏ ਦੇਣ ਦੇ ਵਿਚ ਸਹਾਇਤਾ ਕੀਤੀ ਜਾ ਸਕੇ ਏਮਸ ਦੇ ਸੂਤਰਾਂ ਦੇ ਮੁਤਾਬਕ ਫੋਰੈਂਸਿਕ ਟੀਮ ਨੇ ਆਪਣੀ ਰਿਪੋਰਟ ਵਿਚ ਸੰਕੇਤ ਦਿੱਤਾ ਹੈ ਕਿ ਸੁਸ਼ਾਂਤ ਦੀ ਮੌਤ ਨੂੰ ਖੁਦਕੁਸ਼ੀ ਕਿਹਾ ਸੀਗਾ ਇਸ ਤਰ੍ਹਾਂ ਇਹ ਦੱਸ ਦਈਏ ਕਿ ਅਭਿਨੇਤਾ ਦੇ ਪਰਿਵਾਰ ਤੇ ਉਸਦੇ ਵਕੀਲ ਦੁਆਰਾ ਕੀਤੇ ਗਏ ਜ਼ਹਿਰੀ ਦੇਣ ਤੇ ਗਲਾ ਘੁੱਟਣ ਦੇ ਦਾਅਵਿਆਂ ਨੂੰ ਵੀ ਉਨ੍ਹਾਂ ਨੇ ਰੱਦ ਕੀਤਾ ਏਮਸ ਦੇ ਡਾਕਟਰਾਂ ਨੇ ਹੋਰ ਵੇਰਵੇ ਸਾਂਝੇ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਇਹ ਮਾਮਲਾ ਅਦਾਲਤ ਦੇ ਵਿਚ ਹੈ ਜੀ ਹਾਂ ਔਰ ਉਧਰ ਹੀ ਤੁਹਾਨੂੰ ਦੱਸ ਦਈਏ ਕਿ ਭਾਰਤ ਦੇ ਵਿਚ COVID-19 ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ 1 ਲੱਖ ਨੂੰ ਪਾਰ ਕਰ ਗਈ ਹੈ ਜਦਕਿ ਕੋਰੋਨਾ ਪੀੜਤਾਂ ਦੀ ਜਿਹੜੀ ਗਿਣਤੀ ਹੈ ਉਹ 64,73,544 ਹੋ ਗਈ ਹੈ ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਸਵੇਰੇ 8 ਵਜੇ ਜਿਹੜੇ ਅੰਕੜੇ ਜਾਰੀ ਕੀਤੇ ਸੀਗੇ ਉਨ੍ਹਾਂ ਦੇ ਮੁਤਾਬਕ ਬੀਤੇ 24 ਘੰਟਿਆਂ ਦੇ ਦੌਰਾਨ ਕੋਰੋਨਾ ਦੇ 79,476 ਨਵੇਂ ਮਾਮਲੇ ਸਾਹਮਣੇ ਆਏ ਨੇ ਤੇ 1,069 ਮਰੀਜ਼ਾਂ ਦੀ ਮੌਤ ਹੋਈ ਹੈ ਸੋ ਇਹ ਗਿਣਤੀ ਜਿਹੜੀ ਹੈ ਹੁਣ 1 ਲੱਖ ਤੋਂ ਵੀ ਪਾਰ ਹੋ ਗਈ ਹੈ ਸੋ ਮੌਤ ਦਰ ਦੇ ਵਿਚ ਜਿੱਥੇ ਇਹ ਵਾਧਾ ਜਿਹੜਾ ਹੈ 1 ਲੱਖ ਤੋਂ ਪਾਰ ਹੋ ਗਿਆ ਹੈ ਉਥੇ ਹੀ ਰਿਕਵਰੀ ਰੇਟ ਵੀ ਕਾਫੀ ਵਧਣ ਦੀਆਂ ਜਿਹੜੀਆਂ ਰਿਪੋਰਟਾਂ ਨੇ ਉਹ ਸਾਹਮਣੇ ਆ ਰਹੀਆਂ ਨੇ ਤੇ ਨਾਲ ਹੀ ਉਧਰ ਜੇਕਰ ਅਸੀਂ ਗੱਲ ਕਰ ਲਈਏ ਇਸ ਵਕਤ ਪੂਰੀ ਦੁਨੀਆਂ ਦੀ ਤਾਂ ਪੂਰੀ ਦੁਨੀਆਂ ਦੇ ਵਿਚ ਜਿਹੜਾ ਕੋਰੋਨਾ ਸੰਕਰਮਿਤ ਦਾ ਆਂਕੜਾ ਹੈਗਾ ਉਹ 3,48,00,000 ਤੋਂ ਜ਼ਿਆਦਾ ਹੋ ਗਿਆ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਜਿਹੜੀ ਹੈ ਉਹ 2,58,99,759 ਤੋਂ ਜ਼ਿਆਦਾ ਹੋ ਚੁੱਕੀ ਹੈ ਤੇ ਮਰਨ ਵਾਲਿਆਂ ਦਾ ਜਿਹੜਾ ਇਹ ਅੰਕੜਾ ਹੈ 10.33 ਲੱਖ ਤੋਂ ਪਾਰ ਹੋ ਚੁੱਕਿਆ ਤੇ ਦੱਸ ਦਈਏ ਕਿ ਫਰਾਂਸ ਦੇ ਵਿਚ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਸੰਕਰਮਣ ਦੀ ਦੂਸਰੀ ਲਹਿਰ ਦਾ ਖਤਰਾ ਘੱਟ ਨਹੀਂ ਹੋ ਰਿਹਾ। ਸ਼ੁੱਕਰਵਾਰ ਨੂੰ ਫਿਰ ਤੋਂ 12,000 ਤੋਂ ਜ਼ਿਆਦਾ ਨਵੇਂ ਮਾਮਲੇ ਜਿਹੜੇ ਨੇ ਉਹ ਸਾਹਮਣੇ ਆਏ ਸੀ। ਹਾਂਜੀ, ਪ੍ਰੋਗਰਾਮ ਸੰਦੀਪ ਲਾਈਵ ਤੁਸੀਂ ਇਸੇ ਤਰ੍ਹਾਂ ਸੁਣਦੇ ਰਹੋ ਜੀ। ਪ੍ਰੋਗਰਾਮ ਚ ਇਸ ਵਕਤ ਇੱਕ ਗੀਤ ਬਿਲਕੁਲ ਜੀ ਸਾਂਝਾ ਕਰਦੇ ਹਾਂ, ਉਸ ਤੋਂ ਬਾਅਦ ਤੁਹਾਡੇ ਕੁਝ ਹੋਰ ਸੁਨੇਹੇ ਜਿਹੜੇ ਮੇਰੇ ਕੋਲ ਪਹੁੰਚੇ ਹੋਏ ਨੇ ਫੇਸਬੁੱਕ ਪੇਜ ਤੇ ਸਾਂਝੇ ਕਰਾਂਗੇ ਇਸ ਗੀਤ ਤੋਂ ਬਾਅਦ।
ਤਾਈ ਪਹੁੰਚਣਾ ਔਖਾ ਨਾ ਗੱਭਰੂ ਇੰਨਾ ਸੋਹਣਾ ਵੀ ਨਹੀਂ, ਇੰਨਾ ਸੋਹਣਾ ਵੀ ਨਹੀਂ, ਫੇਰ ਵੀ ਨਖਰੇ ਕਰਦਾ ਵੇ ਤੂੰ ਦਿਲ ਨੂੰ ਲੱਗਿਆ ਇਹ ਸਾਡੀ ਮਜਬੂਰੀ ਹੈ ਕੀ ਹੈ ਜੁਰਤ ਕਿਸੇ ਦੀ ਅੱਖ ਵੀ ਚੱਕ ਕੇ ਵੇਖ ਲਵੇ ਆਕੜ ਸੱਜਣਾ ਸਾਡੇ ਵਿੱਚ ਵੀ ਪੂਰੀ ਹੈ ਉਂਝੇ ਆਕੜ ਸੱਜਣਾ ਸਾਡੇ ਵਿੱਚ ਵੀ ਪੂਰੀ ਹੈ ਜਿਹੜੇ ਮੈਥੋਂ ਰੱਖਦਾ ਓਲੇ ਨਿੱਤ ਵੈਰੀਆਂ ਦੇ ਸਿਰ ਖੋਲੇ ਮਿੰਟ ਚ ਪੜ ਲਾ ਸੱਜਣਾ ਤੇਰੀ ਅੱਖ ਝੂਠ ਨਾ ਬੋਲੇ ਅੱਗ ਛੇਤੀ ਛੇਤੀ ਹੋਣਾ ਇਸ ਲੈ ਮੈਂ ਆਖਦਾ ਕਬਜੇ ਤੇ ਜਾਣਾ ਮੈਨੂੰ ਜੇ ਮੈਂ ਆਖਦਾ ਹੁਣ ਤਾਂ ਸਾਫ ਜਾਇਆ ਗਿਆ ਤੇਰੇ ਵੱਖਰੇ ਨੇਚਰ ਦਾ ਹਾਸਾ ਨਿਕਲੇ ਮਾਨਾ ਜਦ ਵੀ ਵੱਟਦਾ ਘੂਰੀਆਂ ਇੰਨਾ ਸੋਹਣਾ ਵੀ ਨਹੀਂ ਫੇਰ ਵੀ ਨਖਰੇ ਕਰਦਾ ਇਹ ਸਾਡੀ ਮਜਬੂਰੀ ਹੈ ਕੀ ਹੈ ਜੁਰਤ ਕਿਸੇ ਦੀ ਅੱਖ ਵੀ ਚੱਕ ਕੇ ਵੇਖ ਲਵੇ ਉਂਝ ਆਕੜ ਸੱਜਣਾ ਸਾਡੇ ਵਿੱਚ ਵੀ ਪੂਰੀ ਹੈ ਉਂਝ ਆਕੜ ਸੱਜਣਾ ਸਾਡੇ ਵਿੱਚ ਵੀ ਪੂਰੀ ਹੈ ਇਹ ਮੁੜ ਕੇ ਫਿਰ ਨੀ ਆਉਣਾ ਸਮਾਂ ਇੱਕ ਵਾਰੀ ਜੋ ਲੰਘਿਆ ਪੂਰੀ 5.5 ਫੁੱਟ ਦੀਆਂ ਕੈਮ ਵੇ ਜੱਟਾ ਮੰਗਦੀਆਂ ਬਸ ਤੇਰਾ ਟੈਮ ਵੇ ਜੱਟਾ ਜਿੱਥੇ ਮਰਜ਼ੀ ਭੱਜ ਲਾ ਮੇਰੇ ਵਰਗੀ ਲੱਭਣੀ ਨੀ ਕੀ ਹੋਇਆ ਤੇਰੀ ਦੁਨੀਆਂ ਤੇ ਮਸ਼ਹੂਰੀ ਹੈ ਇੰਨਾ ਸੋਹਣਾ ਵੀ ਨੀ ਫੇਰ ਵੀ ਨਖਰੇ ਕਰਦਾ ਦਿਲ ਨੂੰ ਲੱਗਿਆ ਇਹ ਸਾਡੀ ਮਜਬੂਰੀ ਹੈ ਕੀ ਹੈ ਜੁਰਤ ਕਿਸੇ ਦੀ ਅੱਖ ਵੀ ਚੱਕ ਕੇ ਵੇਖ ਲਵੇ ਉਂਝ ਆਕੜ ਸੱਜਣਾ ਸਾਡੇ ਵਿੱਚ ਵੀ ਪੂਰੀ ਹੈ ਉਂਝ ਆਕੜ ਸੱਜਣਾ ਸਾਡੇ ਵਿੱਚ ਵੀ ਪੂਰੀ ਹੈ ਗੱਲ ਤਾਂ ਦੱਸਦੇ ਕਿੱਡੀ ਆ ਫੀਲਿੰਗ ਲੈਣਾ ਚਿੱਟੀ ਐਵੇਂ ਖੜਕਾ ਤੜਕਾ ਹੋ ਜੂ ਜੇ ਤੂੰ ਅੜਬਿਆ ਮੈਂ ਵੀ ਜਿੱਤੀ ਮੇਰੇ ਗੁੱਸੇ ਵਾਲੀ ਚੇਂਜ ਕਰ ਦਿੰਨਾ ਗੇਮ ਤੂੰ ਜਦੋਂ ਪਿਆਰ ਨਾਲ ਲੈਣਾ ਮੇਰਾ ਨਿੱਕ ਨੇਮ ਤੂੰ ਮੈਨੂੰ ਗਲ ਨਾਲ ਲਾ ਲੈ ਸਾਰੀ ਗਲਤੀ ਮਾਫ ਜੱਟਾ ਛੇਤੀ ਮਿੱਟ ਜੇ ਜਿਹੜੀ ਦੋਹਾਂ ਵਿੱਚ ਇਹ ਦੂਰੀ ਹੈ ਇੰਨਾ ਸੋਹਣਾ ਵੀ ਨਹੀਂ ਫੇਰ ਵੀ ਨਖਰੇ ਕਰਦਾ ਵੇ ਤੂੰ ਦਿਲ ਨੂੰ ਲੱਗਿਆ ਇਹ ਸਾਡੀ ਮਜਬੂਰੀ ਹੈ ਕੀ ਹੈ ਜੁਰਤ ਕਿਸੇ ਦੀ ਅੱਖ ਵੀ ਚੱਕ ਕੇ ਵੇਖ ਲਵੇ ਉਂਝ ਆਕੜ ਸੱਜਣਾ ਸਾਡੇ ਵਿੱਚ ਵੀ ਪੂਰੀ ਹੈ
ਸਮਝੇ ਆਕੜ ਸੱਜਣਾ ਸਾਡੇ ਵਿੱਚ ਵੀ ਪੂਰੀ ਹੈ।
ਚੇਸ ਉਹ ਸਾਰੀ ਉਮਰ ਮੇਰੇ ਗਾਲੇ ਪਈ।
ਹਾਂਜੀ ਅਮ੍ਰਿਤਪਾਲ ਦੀ ਆਵਾਜ਼ 'ਚ ਆਪਾਂ ਗੀਤ ਲਿਆ ਜੀ ਸੁਣ। ਔਰ ਇਸ ਵਕਤ ਜੇਕਰ ਅਸੀਂ ਵਰਲਡ ਦੀਆਂ ਖਬਰਾਂ ਤੇ ਝਾਤ ਪਾਈਏ, ਸੋ ਪੂਰੀ ਦੁਨੀਆ ਦੇ ਵਿਚ ਇਸ ਵਕਤ ਕੀ ਕੁਝ ਵਾਪਰ ਰਿਹਾ ਤਾਂ ਦੱਸਦੇ ਕਿ ਇਸ ਸਾਲ ਜੂਨ ਦੇ ਵਿਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ H-1B ਵੀਜ਼ਾ ਤੇ ਪਾਬੰਦੀ ਲਾਈ ਜਾਰੀ ਕੀਤੇ ਆਦੇਸ਼ ਨੂੰ ਸੰਘੀ ਜੱਜ ਨੇ ਰੋਕ ਲਗਾ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਰਾਸ਼ਟਰਪਤੀ ਪਾਬੰਦੀ ਲਗਾਉਣ ਦੇ ਸੰਵਿਧਾਨਿਕ ਅਧਿਕਾਰ ਤੋਂ ਪਰੇ ਚਲੇ ਗਏ ਨੇ। ਇਹ ਹੁਕਮ ਕੈਲੀਫੋਰਨੀਆ ਦੇ ਉੱਤਰੀ ਜ਼ਿਲ੍ਹੇ ਦੇ ਜ਼ਿਲ੍ਹਾ ਜੱਜ ਜੈਫਰੀ ਵਾਈਟ ਨੇ ਜਾਰੀ ਕੀਤਾ। ਤੇ ਉਧਰ ਹੀ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਦੇ ਵਿਚ ਰਹਿੰਦੇ 42 ਲੱਖ ਭਾਰਤੀ ਅਮਰੀਕਾ ਵਿਚੋਂ ਲਗਭਗ 6.5% ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਨੇ ਤੇ COVID-19 ਮਹਾਮਾਰੀ ਕਾਰਨ ਇਸ ਭਾਈਚਾਰੇ ਵਿਚ ਗਰੀਬੀ ਵਧਣ ਦਾ ਖਦਸ਼ਾ ਵੀ ਹੈ। ਇਹ ਤੱਥ ਤਾਜ਼ਾ ਖੋਜ ਦੇ ਵਿਚ ਸਾਹਮਣੇ ਆਇਆ ਜੌਨ ਹੌਪਕਿੰਸ ਵਿਚ ਸਥਿਤ ਪਾਲ ਨੀਟਸ ਸਕੂਲ ਆਫ ਐਡਵਾਂਸਡ ਇੰਟਰਨੈਸ਼ਨਲ ਸਟੱਡੀਜ਼ ਦੇ ਦਿਵੇਸ਼ ਕਪੂਰ ਅਤੇ ਜਸ਼ਨ ਬਾਜਵਾ ਦੇ ਵੱਲੋਂ ਇਕ ਖੋਜ ਕੀਤੀ ਗਈ ਹੈ ਤੇ ਨਤੀਜੇ ਦੱਸਦੇ ਨੇ ਕਿ ਭਾਰਤ ਅਮਰੀਕੀ ਆਬਾਦੀ ਵਿਚ ਗਰੀਬੀ ਵਿਸ਼ੇ ਤੇ ਵੀਰਵਾਰ ਨੂੰ ਜਾਰੀ ਕੀਤੇ ਗਏ। ਸ੍ਰੀ ਕਪੂਰ ਨੇ ਕਿਹਾ ਕਿ ਬੰਗਾਲੀ ਤੇ ਪੰਜਾਬੀ ਬੋਲਣ ਵਾਲੇ ਭਾਰਤੀ ਅਮਰੀਕੀਆਂ ਵਿਚ ਗਰੀਬੀ ਵਧੇਰੇ ਆ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਵਿਚੋਂ ਇਕ ਤਿਹਾਈ ਕੋਲ ਕੰਮ ਨਹੀਂ ਤੇ ਤਕਰੀਬਨ 20% ਦੇ ਕੋਲ ਅਮਰੀਕਾ ਦੀ ਨਾਗਰਿਕਤਾ ਵੀ ਨਹੀਂ ਹੈ। ਤੇ ਉਧਰ ਹੀ ਜੇ ਅਸੀਂ ਗੱਲ ਕਰੀਏ ਜੀ ਕੈਨੇਡਾ ਦੀ ਤਾਂ ਟੋਰਾਂਟੋ ਤੋਂ ਇਕ ਜਿਹੜੀ ਖ਼ਬਰ ਹੈ ਸਾਹਮਣੇ ਆਈ ਹੈ ਕਿ ਦੁਨੀਆ ਭਰ ਦੇ ਵਿਚ ਕੋਰੋਨਾ ਵਾਇਰਸ ਦੀ ਜਿਹੜੀ ਵੈਕਸੀਨ ਹੈ ਉਸਦਾ ਇੰਤਜ਼ਾਰ ਕੀਤਾ ਜਾ ਰਿਹਾ, ਜਿੱਥੇ ਕੁਝ ਦੇਸ਼ ਕੋਰੋਨਾ ਵੈਕਸੀਨ ਬਣਾ ਲੈਣ ਦਾ ਦਾਅਵਾ ਕਰ ਰਹੇ ਨੇ ਉਥੇ ਕੁਝ ਦੇਸ਼ ਵੈਕਸੀਨ ਦਾ ਟ੍ਰਾਇਲ ਆਖਰੀ ਪੜਾਅ ਦੇ ਵਿਚ ਦੱਸ ਰਹੇ ਨੇ। ਪਰ ਕੈਨੇਡਾ ਦੇ ਵਿਗਿਆਨੀਆਂ ਦਾ ਮੰਨਣਾ ਹੈ ਕਿ ਅਸੀਂ ਦੇਸ਼ ਦੇ ਵਿਚ ਅਗਲੇ ਸਾਲ ਦੇ ਅਖੀਰ ਤੱਕ ਕੋਰੋਨਾ ਵੈਕਸੀਨ ਆਉਣ ਦੀ ਆਸ ਘੱਟ ਹੀ ਦਿਖ ਰਹੀ ਹੈ। ਇਹ ਜਾਣਕਾਰੀ ਵੈਕਸੀਨ ਵਿਕਸਿਤ ਕਰ ਰਹੇ ਵਿਗਿਆਨੀਆਂ ਨੂੰ ਲੈ ਕੇ ਕੀਤੇ ਗਏ ਇਕ ਸਰਵੇ ਦੇ ਵਿਚ ਸਾਹਮਣੇ ਆਈ ਹੈ। ਜਨਰਲ ਇੰਟਰਨਲ ਮੈਡੀਸਨ ਦੇ ਵਿਚ ਪ੍ਰਕਾਸ਼ਿਤ ਅਧਿਐਨ ਦੀ ਰਿਪੋਰਟ ਦੇ ਮੁਤਾਬਕ ਬਹੁਤ ਤੇਜ਼ੀ ਦੇ ਨਾਲ ਕੰਮ ਕੀਤਾ ਗਿਆ, ਤਾਂ ਵੀ ਅਗਲੇ ਸਾਲ ਜੂਨ ਤੋਂ ਪਹਿਲਾਂ ਆਮ ਲੋਕਾਂ ਦੇ ਲਈ ਵੈਕਸੀਨ ਆਉਣ ਦੀ ਸੰਭਾਵਨਾ ਨਹੀਂ ਹੈ। ਉਂਝ 2022 ਤੱਕ ਵੈਕਸੀਨ ਆਉਣ ਦੀ ਜ਼ਿਆਦਾ ਉਮੀਦ ਪ੍ਰਗਟਾਈ ਜਾ ਰਹੀ ਹੈ। ਅਧਿਐਨ ਕਰਨ ਵਾਲੀ ਟੀਮ ਨੇ ਇਸ ਸਾਲ ਜੂਨ 'ਚ ਇਹ ਸਰਵੇਖਣ ਕੀਤਾ ਜਿਸ 'ਚ ਵੈਕਸੀਨ ਵਿਕਸਿਤ ਕਰ ਰਹੇ 28 ਵਿਗਿਆਨੀਆਂ ਨੂੰ ਸ਼ਾਮਲ ਕੀਤਾ ਗਿਆ। ਅਧਿਐਨ ਰਿਪੋਰਟ ਦੇ ਲੇਖਕ ਕੈਨੇਡਾ ਦੇ ਮੈਕਗਿਲ ਯੂਨੀਵਰਸਿਟੀ ਦੇ ਜਨਾਥਨ ਕਿਮ ਮੇਲ ਮੈਨ ਨੇ ਕਿਹਾ ਕਿ ਸਰਵੇ ਦੇ ਦੌਰਾਨ ਮਾਹਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਅਗਲੇ ਸਾਲ ਦੀ ਸ਼ੁਰੂਆਤ ਵਿਚ ਵੈਕਸੀਨ ਤਿਆਰ ਹੋਣ ਦੀ ਉਮੀਦ ਬਹੁਤ ਘੱਟ ਆ, ਜਿਵੇਂ ਕਿ ਅਮਰੀਕੀ ਅਧਿਕਾਰੀ ਕਹਿ ਰਹੇ ਨੇ। ਸਰਵੇ ਦੇ ਦੌਰਾਨ ਵਿਗਿਆਨੀਆਂ ਤੋਂ ਸੰਭਾਵਿਤ ਸਮੇਂ ਬਾਰੇ ਪੁੱਛਿਆ ਗਿਆ ਜਦੋਂ ਆਮ ਲੋਕਾਂ ਦੇ ਲਈ ਵੈਕਸੀਨ ਆ ਸਕਦੀ ਹੈ, ਤਾਂ ਵਿਗਿਆਨੀਆਂ ਨੇ ਕਿਹਾ ਕਿ ਬਹੁਤ ਤੇਜ਼ੀ ਦੇ ਨਾਲ ਵੀ ਕੰਮ ਕੀਤਾ ਗਿਆ, ਤਾਂ ਵੀ ਇਹ ਜਿਹੜੀ ਵੈਕਸੀਨ ਹੈ 2022 ਤੱਕ ਵੀ ਜਾ ਸਕਦੀ ਹੈ। ਖੈਰ ਇਹ ਤਾਂ ਵਿਗਿਆਨੀਆਂ ਦੀ ਗੱਲ ਰਹੀ, ਪਰ ਦੁਨੀਆ ਭਰ ਦੇ ਵਿਚ ਇਸ ਵਕਤ ਲੋਕ ਕੋਰੋਨਾ ਦੀ ਵੈਕਸੀਨ ਦਾ ਬਹੁਤ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ, ਕਿਉਂਕਿ ਸਭ ਦੀ ਜ਼ਿੰਦਗੀ ਦੇ ਉੱਤੇ ਇਸ ਕੋਰੋਨਾ ਦਾ ਜਿਹੜਾ ਅਸਰ ਹੈ ਉਹ ਵੇਖਣ ਨੂੰ ਮਿਲਿਆ। ਔਰ ਹਰ ਕਿਸੇ ਨੂੰ ਰੁਜ਼ਗਾਰ ਮਿਲੇ, ਹਰ ਕਿਸੇ ਨੂੰ ਕੰਮਕਾਰ ਮਿਲੇ, ਵਧੀਆ ਜ਼ਿੰਦਗੀ ਜਿਹੜੀ ਹੈ ਉਹ ਜੀ ਸਕਣ। ਪਰ ਹੁਣ ਕਹਿੰਦੇ ਨੇ ਕਿ ਜਿਹੜੀ ਸਾਡੀ ਵੈਕਸੀਨ ਹੈ ਉਹ ਸਾਡਾ ਮਾਸਕ ਹੈ, ਸੋ ਮਾਸਕ ਜਿਹੜਾ ਹੈ ਉਹੀ ਸਾਡੀ ਵੈਕਸੀਨ ਹੈ। ਇਸਦਾ ਇਸਤੇਮਾਲ ਜਿਹੜਾ ਉਹ ਕਰਦੇ ਰਹੋ ਔਰ ਆਪਣਾ ਖਿਆਲ ਜਿਹੜਾ ਉਹ ਰੱਖਦੇ ਰਹੋ।
ਨਾ ਬਣੋ ਕਿ ਕੋਈ ਟੁੱਕ ਦੇਵੇ, ਇੰਨੇ ਕੌੜੇ ਵੀ ਨਾ ਬਣੋ ਕਿ ਕੋਈ ਥੁੱਕ ਦੇਵੇ, ਇੰਨੇ ਮਿੱਠੇ ਵੀ ਨਾ ਬਣੋ ਕਿ ਕੋਈ ਟੁੱਕ ਦੇਵੇ, ਇੰਨੇ ਕੌੜੇ ਵੀ ਨਾ ਬਣੋ ਕਿ ਕੋਈ ਥੁੱਕ ਦੇਵੇ। ਪਿਆਰ ਕਰਨਾ ਤੇ ਕਰੀ ਜਾਵੋ ਜੀ ਸਦਕੇ, ਪਰ ਇੰਨਾ ਵੀ ਨਾ ਕਰੋ ਕਿ ਕੋਈ ਦੁੱਖ ਦੇਵੇ, ਮੋਤੀ ਬਣੀ ਸੁਖ ਪਾਲਣਾ ਕਿਸੇ ਵੀ ਗਾਨੀ ਦਾ, ਕੀ ਪਤਾ ਕਿ ਕੋਈ ਕਦੋਂ ਲਾ ਕੇ ਸੁੱਟ ਦੇਵੇ ਨਾ ਮੋਸ਼ੀ ਹਾਰ ਦੀ ਤੇ ਜਿੱਤ ਦਾ ਹੰਕਾਰ ਲਾ ਦਈਏ ਚਲੋ ਹੁਣ ਫਾਲਤੂ ਚੀਜ਼ਾਂ ਦਾ ਦਿਲ ਤੋਂ ਭਾਰ ਲਾ ਦਈਏ ਲਿੰਕ ਸੜਕ ਤੋਂ ਚੱਕ ਕੇ ਪਿੰਡ ਦੀ ਲਿੰਕ ਸੜਕ ਤੋਂ ਚੱਕ ਕੇ ਪਿੰਡ ਦੀ ਲਿੰਕ ਸੜਕ ਤੋਂ ਚੱਕ ਕੇ ਜੇ ਕੋ ਛੱਡ ਜਾਏ ਜੀ ਟੀ ਰੋਡ ਤੇ ਮਿਲ ਪਊ ਹੋਈ ਅਗਲੇ ਮੋੜ 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 ਤੇ ਕਹਿੰਦੀ ਮੈਂ ਛੱਡਣਾ ਤੈਨੂੰ ਦਿਲ ਆਪਣੇ ਚੋਂ ਕੱਢਣਾ ਤੈਨੂੰ ਉਹ ਕਹਿੰਦੀ ਮੈਂ ਛੱਡਣਾ ਤੈਨੂੰ ਦਿਲ ਆਪਣੇ ਚੋਂ ਕੱਢਣਾ ਤੈਨੂੰ ਆਪਾਂ ਤਾਂ ਹੱਥ ਪਹਿਲੇ ਜੋੜ ਤੇ ਮਿਲ ਜਾਊ ਕੋਈ ਅਗਲੇ ਮੋੜ ਤੇ ਮਿਲ ਜਾਊ ਕੋਈ ਅਗਲੇ ਮੋੜ ਤੇ ਮਿਲ ਜਾਊ ਕੋਈ ਅਗਲੇ ਮੋੜ ਤੇ ਮਿਲ ਜਾਊ ਹੁਣ ਮੈਂ ਉੱਥੇ ਮੇਲਾ ਲਾਉਣਾ ਤੈਨੂੰ ਖੂੰਜੇ ਵਿੱਚ ਬਿਠਾਉਣਾ ਜਿਹੜਾ ਦਿਲ ਤੂੰ ਗਈ ਸੀ ਤੋੜ ਕੇ ਮਿਲ ਜਾਊ ਕੋਈ ਅਗਲੇ ਮੋੜ ਤੇ ਮਿਲ ਜਾਊ ਕੋਈ ਅਗਲੇ ਮੋੜ ਤੇ ਮਿਲ ਜਾਊ ਕੋਈ ਅਗਲੇ ਮੋੜ ਤੇ ਮਿਲ ਜਾਊ ਨਾ ਕੁਝ ਪੱਲੇ ਨਹੀਂ ਸਮਝੀ ਨਾ ਕੁਝ ਪੱਲੇ ਨਹੀਂ ਯਾਰ ਹੋਣੀ ਹੁਣ ਕੱਲੇ ਨਹੀਂ ਪੂਰੀ ਟੋਰੇ ਟੋਰ ਪੂਰੀ ਸੁਖਪਾਲ ਦੀ ਏ ਹੁਣ ਹੋਕੀ ਬੱਲੇ ਬੱਲੇ ਨਹੀਂ ਹੋਕੀ ਬੱਲੇ ਬੱਲੇ ਨਹੀਂ ਸਮਝੀ ਨਾ ਕੁਝ ਪੱਲੇ ਨਹੀਂ ਬਾਬੇ ਨੇ ਦੁੱਖ ਸਾਰੇ ਤੋੜ ਤੇ ਮਿਲ ਜਾਊ ਕੋਈ ਅਗਲੇ ਮੋੜ 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 ਤੇ
ਹੀਰ ਦੀ ਆਵਾਜ਼ ਆਪਾਂ ਹੁਣੇ ਸੁਣੀ ਔਰ ਬਿਲਕੁਲ ਜੀ ਰੇਡੀਓ ਚੰਨ ਪਰਦੇਸੀ ਦੇ ਪ੍ਰੋਗਰਾਮ ਸੰਦੀਪ ਲਾਈਵ ਤੁਸੀਂ ਸੁਣ ਰਹੇ ਹੋ ਸਾਡੇ ਕੋਲ ਇਸ ਵਕਤ ਗੁਰਜੀਤ ਜੀ ਦਾ ਮੈਸੇਜ ਆਇਆ ਹੈ ਉਹ ਵੀ ਇਸ ਵਕਤ ਪ੍ਰੋਗਰਾਮ ਨੂੰ ਸੁਣ ਰਹੇ ਨੇ ਜੀ ਬਹੁਤ ਸ਼ੁਕਰੀਆ ਗੁਰਜੀਤ ਜੀ ਪ੍ਰੋਗਰਾਮ ਚ ਸਾਥ ਪਾਉਣ ਦੇ ਲਈ ਸਵਾਗਤ ਕਰਦੇ ਹਾਂ ਤੁਹਾਡਾ ਔਰ ਪਾਲ ਜੀ ਕਹਿੰਦੇ ਨੇ ਕਿ ਬਹੁਤ ਹੀ ਵਧੀਆ ਪ੍ਰੋਗਰਾਮ ਹੈ ਦੇਸ਼ ਤੇ ਦੁਨੀਆਂ ਦੀਆਂ ਜਾਣਕਾਰੀਆਂ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਦਿੰਦੇ ਹੋ ਬਹੁਤ ਹੀ ਵਧੀਆ ਲੱਗਦਾ ਹੈ ਅਮਰੀਕਾ ਦੇ ਬਾਰੇ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹਾਥਰਸ ਬਾਰੇ ਵੀ ਜਿਹੜੀ ਦਿਲ ਕੰਬਾਊ ਘਟਨਾ ਹੈ ਉਸ ਸੰਬੰਧੀ ਵੀ ਜਾਣਕਾਰੀ ਔਰ ਇਹ ਘਟਨਾ ਬਹੁਤ ਹੀ ਮੰਦਭਾਗੀ ਸੀਗੀ ਕੁੜੀਆਂ ਦੇ ਰੇਪ ਨਹੀਂ ਹੋਣੇ ਚਾਹੀਦੇ ਸਖ਼ਤੀ ਦੇ ਨਾਲ ਕਾਨੂੰਨ ਬਣਨੇ ਚਾਹੀਦੇ ਨੇ ਬਲਾਤਕਾਰੀਆਂ ਨੂੰ ਅਰਬ ਦੇਸ਼ ਦੀ ਤਰਜ ਦੇ ਹਫ਼ਤੇ ਦੋ ਹਫ਼ਤੇ ਵਿਚ ਹੀ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ ਜੀ ਬਿਲਕੁਲ ਇਹੀ ਫਰਕ ਹੈ ਜੀ ਕਿ ਸਾਡੇ ਦੇਸ਼ ਦੇ ਕਾਨੂੰਨ ਜਿਹੜੇ ਨੇ ਉਹ ਇੰਨੇ ਸਖ਼ਤ ਨਹੀਂ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਨੇ ਉਹ ਵਾਪਰਦੀਆਂ ਨੇ ਸੋ ਜਿੱਦਣ ਸਖ਼ਤੀ ਦੇ ਨਾਲ ਕੁਛ ਲਾਗੂ ਹੋ ਗਿਆ ਤੇ ਵਾਕਈ ਲੱਗਦਾ ਫਿਰ ਉਸ ਦਿਨ ਸ਼ਾਇਦ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਵਾਪਰਨ ਤੇ ਫਿਰ ਇੱਕ ਵਧੀਆ ਸਮਾਜ ਜਿਹੜਾ ਇੱਕ ਚੰਗਾ ਸਮਾਜ ਜਿਹੜਾ ਉਹ ਸਾਨੂੰ ਵੇਖਣ ਨੂੰ ਮਿਲੇ ਤੇ ਫਿਲਹਾਲ ਜੀ ਜਾਂਦੇ ਜਾਂਦੇ ਪ੍ਰੋਗਰਾਮ ਚ ਇੱਕ ਦਿਲਚਸਪ ਜੀ ਗੱਲ ਵੀ ਸ਼ੇਅਰ ਕਰਦੇ ਜਾਈਏ ਕੀ ਖਿਆਲ ਹੈ ਜੀ ਅੱਛਾ ਜੀ ਸੋ ਗੱਲਾਂ ਤਾਂ ਬਹੁਤ ਸਾਰੀਆਂ ਨੇ ਅਕਸਰ ਆਪਾਂ ਬਿਲਕੁਲ ਤੁਹਾਡੇ ਨਾਲ ਸ਼ੇਅਰ ਵੀ ਕਰਦੇ ਰਹਿੰਦੇ ਹਾਂ ਪਰ ਤੁਹਾਨੂੰ ਪਤਾ ਕਿ ਹੈਲੋ ਕਹਿਣ ਦੀ ਜਿਹੜੀ ਸ਼ੁਰੂਆਤ ਹੈ ਇਹ ਕਦੋਂ ਹੋਈ? ਅਸੀਂ ਸਾਰੇ ਬਚਪਨ ਤੋਂ ਹੀ ਵੇਖਦੇ ਹਾਂ, ਸੁਣਦੇ ਆ ਰਹੇ ਹਾਂ ਕਿ ਲੋਕ ਫੋਨ ਚੁੱਕਦੇ ਹੀ ਨਾ ਹੈਲੋ ਕਹਿ ਦਿੰਦੇ ਨੇ। ਅਗਲੀ ਗੱਲ ਹੈਲੋ ਤੋਂ ਬਾਅਦ ਹੀ ਸ਼ੁਰੂ ਹੁੰਦੀ ਹੈ, ਪਰ ਕੀ ਤੁਸੀਂ ਕਦੇ ਇਹ ਸੋਚਿਆ ਕਿ ਲੋਕ ਫੋਨ ਚੁੱਕਦੇ ਆ ਸਾਰ ਹੀ ਹੈਲੋ ਕਿਉਂ ਕਹਿੰਦੇ ਨੇ? ਇਸ ਸਵਾਲ ਦਾ ਜਿਹੜਾ ਜਵਾਬ ਹੈ ਬਹੁਤ ਸਾਰੀਆਂ ਮਨਘੜਤ ਕਹਾਣੀਆਂ ਦੇ ਵਿੱਚ ਹੈ, ਜਿਨ੍ਹਾਂ ਦੀ ਕੋਈ ਪ੍ਰਮਾਣਿਕ ਸੱਚਾਈ ਨਹੀਂ ਹੈ। ਪਰ ਅੱਜ ਅਸੀਂ ਤੁਹਾਨੂੰ ਹੈਲੋ ਸ਼ਬਦ ਦੀ ਸ਼ੁਰੂਆਤ ਦੇ ਬਾਰੇ ਦੱਸ ਰਹੇ ਹਾਂ। ਅਲੈਗਜ਼ੈਂਡਰ ਗ੍ਰਾਹਮ ਬੇਲ ਨੇ ਟੈਲੀਫੋਨ ਦੀ ਕਾਰਡ ਕੱਢੀ ਸੀਗੀ। 10 ਮਾਰਚ 1876 ਨੂੰ ਉਸਦੀ ਟੈਲੀਫੋਨ ਕਾਰਡ ਨੂੰ ਪੇਟੈਂਟ ਕੀਤਾ ਗਿਆ ਸੀ। ਕਾਰਡ ਕੱਢਣ ਤੋਂ ਬਾਅਦ ਬੇਲ ਨੇ ਸਭ ਤੋਂ ਪਹਿਲਾਂ ਆਪਣੇ ਸਾਥੀ ਵਾਟਸਨ ਨੂੰ ਇੱਕ ਸੰਦੇਸ਼ ਦਿੱਤਾ ਕਿ ਇੱਥੇ ਆਓ, ਸ਼੍ਰੀਮਾਨ ਵਾਟਸਨ, ਮੈਨੂੰ ਤੁਹਾਡੀ ਜ਼ਰੂਰਤ ਹੈ। ਦੱਸੀ ਕਿ ਗ੍ਰਾਹਮ ਬੇਲ ਫੋਨ ਤੇ ਹੈਲੋ ਨੋ ਅਹੋਈ ਕਹਿੰਦਾ ਸੀਗਾ। ਜਦੋਂ ਲੋਕਾਂ ਨੇ ਟੈਲੀਫੋਨ ਦੀ ਖੋਜ ਕਰਨ ਤੋਂ ਬਾਅਦ ਇਹਦੀ ਵਰਤੋਂ ਕਰਨੀ ਸ਼ੁਰੂ ਕੀਤੀ ਤਾਂ ਲੋਕਾਂ ਨੇ ਸਭ ਤੋਂ ਪਹਿਲਾਂ ਪੁੱਛਿਆ ਕਿ ਕੀ ਤੁਸੀਂ ਉੱਥੇ ਹੋ। ਉਹ ਅਜਿਹਾ ਇਸ ਲਈ ਕਰਦੇ ਸੀ ਤਾਂ ਕਿ ਉਹਨਾਂ ਨੂੰ ਪਤਾ ਚੱਲੇ ਕਿ ਉਹਨਾਂ ਦੀ ਆਵਾਜ਼ ਦੂਜੇ ਪਾਸੇ ਪਹੁੰਚ ਰਹੀ ਹੈ ਜਾਂ ਨਹੀਂ। ਹਾਲਾਂਕਿ ਥੌਮਸਨ ਐਡੀਸਨ ਨੇ ਇੱਕ ਵਾਰ ਅਹੋਈ ਨੂੰ ਗਲਤ ਦੱਸਿਆ ਤੇ ਸਾਲ 1877 ਦੇ ਵਿੱਚ ਉਸਨੇ ਹੈਲੋ ਕਹਿਣ ਦਾ ਪ੍ਰਸਤਾਵ ਦਿੱਤਾ। ਇਸ ਪ੍ਰਸਤਾਵ ਨੂੰ ਪਾਸ ਕਰਨ ਦੇ ਲਈ ਥੌਮਸ ਐਡੀਸਨ ਨੇ ਪਿਟਸਬਰਗ ਦੀ ਸੈਂਟਰਲ ਡਿਸਟ੍ਰਿਕਟ ਅਤੇ ਪ੍ਰਿੰਟਿੰਗ ਟੈਲੀਗ੍ਰਾਫ ਕੰਪਨੀ ਦੇ ਪ੍ਰਧਾਨ ਟੀ ਬੀ ਏ ਸਮਿਥ ਨੂੰ ਲਿਖਿਆ, ਟੈਲੀਫੋਨ ਤੇ ਪਹਿਲਾ ਸ਼ਬਦ ਹੈਲੋ ਹੋਣਾ ਚਾਹੀਦਾ। ਉਸਨੇ ਪਹਿਲੀ ਵਾਰ ਜਦੋਂ ਫੋਨ ਕੀਤਾ ਤਾਂ ਉਹਨੇ ਹੈਲੋ ਬੁਲਾਇਆ। ਥੌਮਸ ਐਡੀਸਨ ਦੀ ਹੀ ਦੇਣ ਹੈ ਕਿ ਅੱਜ ਵੀ ਲੋਕ ਫੋਨ ਚੁੱਕਦੇ ਸਾਰ ਹੀ ਹੈਲੋ ਕਹਿ ਦਿੰਦੇ ਨੇ। ਆਕਸਫੋਰਡ ਇੰਗਲਿਸ਼ ਡਿਕਸ਼ਨਰੀ ਦੇ ਅਨੁਸਾਰ ਹੈਲੋ ਸ਼ਬਦ ਪੁਰਾਣੀ ਜਰਮਨ ਸ਼ਬਦ ਹਲਾ ਤੋਂ ਲਿਆ ਗਿਆ ਹੈ। ਇਹ ਸ਼ਬਦ ਪੁਰਾਣੇ ਫ੍ਰੈਂਚ ਜਾਂ ਜਰਮਨ ਸ਼ਬਦ ਹੋਲਾ ਤੋਂ ਆਇਆ ਹੈ। ਹੋਲਾ ਦਾ ਅਰਥ ਹੈ ਕਿਵੇਂ ਹੋ, ਪਰ ਲਹਿਜ਼ੇ ਕਾਰਨ ਇਹ ਸ਼ਬਦ ਸਮੇਂ ਦੇ ਨਾਲ ਬਦਲਦਾ ਗਿਆ ਤੇ ਫਿਰ ਹੈਲੋ ਬਣ ਗਿਆ। ਜੀ ਹਾਂ, ਸੋ ਇਸੇ ਦੇ ਨਾਲ ਹੀ ਜੀ ਤਮਾਮ ਜਾਣਕਾਰੀਆਂ ਦਾ ਇਹ ਸਿਲਸਿਲਾ ਇੱਥੇ ਖਤਮ ਹੁੰਦਾ। ਅਗਲਾ ਪ੍ਰੋਗਰਾਮ ਤੁਸੀਂ ਰੇਡੀਓ ਚੰਨ ਪਰਦੇਸੀ ਤੇ ਸੁਣੋਗੇ ਗੁਰਪ੍ਰੀਤ ਭਾਜੀ ਤੇ ਸੰਦੀਪ ਭਾਜੀ ਦੀ ਆਵਾਜ਼ਾਂ ਚ। ਤੇ ਹੁਣ ਮੈਨੂੰ ਸੰਦੀਪ ਕੌਰ ਨੂੰ ਦਿਓ ਇਜਾਜ਼ਤ। ਇਸ ਪ੍ਰੋਗਰਾਮ ਨੂੰ ਦੁਬਾਰਾ ਸੁਣਨਾ ਚਾਹੁੰਦੇ ਹੋ ਤਾਂ ਫੇਸਬੁੱਕ ਪੇਜ ਆ ਜੇ ਸੰਦੀਪ ਕੌਰ ਦੇ ਨਾਮ ਨਾਲ, ਲਿੰਕ ਸ਼ੇਅਰ ਕਰਾਂਗੇ ਥੋੜੀ ਹੀ ਦੇਰ ਦੇ ਵਿੱਚ। ਤੇ ਨਾਲੇ ਦੱਸ ਦਈਏ ਕਿ ਪ੍ਰੋਗਰਾਮ ਰੰਗਲੇ ਬੋਲ ਹਰ ਸੋਮਵਾਰ ਤੋਂ ਸ਼ੁੱਕਰਵਾਰ ਰਾਤ 10:30 ਇੰਡੀਅਨ ਟਾਈਮ ਔਰ ਸ਼ਿਕਾਗੋ ਟਾਈਮ ਦੁਪਹਿਰ 12 ਤੁਸੀਂ ਸੁਣ ਸਕਦੇ ਹੋ। ਉਹ ਵੀ ਪ੍ਰੋਗਰਾਮ ਬਹੁਤ ਹੀ ਇੰਟਰਸਟਿੰਗ ਹੁੰਦਾ, ਦਿਲਚਸਪ ਹੁੰਦਾ, ਜਾਣਕਾਰੀਆਂ ਵੀ ਹੁੰਦੀਆਂ ਨੇ, ਮਨੋਰੰਜਨ, ਗੀਤ ਸੰਗੀਤ ਸਭ ਕੁਛ ਉਸਦੇ ਵਿੱਚ ਹੁੰਦਾ। ਸੋ ਫਿਲਹਾਲ ਮੈਨੂੰ ਸੰਦੀਪ ਕੌਰ ਨੂੰ ਦਿਓ ਆ ਗਿਆ, ਤੁਸੀਂ ਰੱਖਿਓ ਆਪਣਾ ਬਹੁਤ ਸਾਰਾ ਖਿਆਲ। ਖੁੱਲ ਗਈ।